दीपक जी, तुहाडा बहुत बहुत स्वागत है। सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਤੁਸੀਂ ਜਦੋਂ ਆਪਣੀ ਹੁਣ ਗੱਲ ਹੁਣ ਲਾਈਵ ਹੋ ਰਹੀ ਆ, ਤੁਸੀਂ ਨਵੇਂ ਸਾਲ ਤੋਂ ਤਕਰੀਬਨ ਬਸ 1 ਘੰਟੇ ਤੋਂ ਥੋੜ੍ਹਾ ਹੀ ਵੱਧ ਸਮਾਂ ਰਹਿ ਗਿਆ, ਤੁਸੀਂ ਨਵੇਂ ਸਾਲ ਦੇ ਨੇੜੇ ਹੋ। ਸਾਨੂੰ ਅਜੇ ਤਕਰੀਬਨ ਪਏ 15 ਘੰਟੇ, 14.5 15 ਘੰਟੇ।
ਹਾਂ, ਸਾਡੀ ਗੱਡੀ ਥੋੜ੍ਹੀ ਜਿਹੀ ਅੱਗੇ ਚੱਲਦੀ ਹੈ ਜੀ।
ਜੀ। ਅੱਛਾ ਦੀਪਕ ਜੀ, ਨਵੇਂ ਵਰ੍ਹੇ ਦੀ ਤੋਂ ਸ਼ੁਰੂਆਤ ਹੁੰਦੀ ਆ। ਦੇਖੋ, ਬਹੁਤ ਸਾਰੇ ਲੋਕ ਨਵੇਂ ਸੰਕਲਪ ਦੇ ਨਾਲ, ਨਵੇਂ ਇਰਾਦੇ ਨਾਲ, ਨਵੇਂ ਟੀਚਿਆਂ ਦੇ ਨਾਲ ਨਵੇਂ ਵਰ੍ਹੇ ਦੀ ਸ਼ੁਰੂਆਤ ਕਰਦੇ ਨੇ। ਕਰਨੀ ਵੀ ਚਾਹੀਦੀ ਹੈ, ਚੰਗੀ ਗੱਲ ਆ। ਅਤੇ ਉਹਨਾਂ ਸਾਰੇ ਟੀਚਿਆਂ ਨੂੰ ਹਾਸਲ ਕਰਨ ਦੇ ਲਈ, ਆਪਣੇ ਮਨਸੂਬਿਆਂ ਨੂੰ ਹਾਸਲ ਕਰਨ ਲਈ ਫਿਰ ਪਰਮਾਤਮਾ ਮੂਹਰੇ ਨਤਮਸਤਕ ਹੁੰਦੇ ਨੇ। ਸੋ ਐਤਕੀ ਵੀ ਸ਼ਰਧਾਲੂਆਂ ਦਾ, ਸੰਗਤਾਂ ਦਾ ਬਹੁਤ ਵੱਡਾ ਇਕੱਠ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਹੋਇਆ ਜੀ।
ਬਿਲਕੁਲ ਜੀ, ਜੇਕਰ ਆਪਾਂ ਅੰਗਰੇਜ਼ੀ ਵਰ੍ਹੇ ਦੇ ਹਵਾਲੇ ਨਾਲ ਦੇਖੀਏ ਤਾਂ ਜਿਵੇਂ ਤੁਸੀਂ ਕਿਹਾ ਕਿ ਠੀਕ ਹੈ, ਤਰੀਕ ਬਦਲਦੇ ਹਵਾਲੇ ਨਾਲ ਜਦੋਂ ਸਾਡੇ 1 ਤਰੀਕ ਹੋ ਜਾਣੀ ਆ ਤਾਂ ਸਾਡੇ ਨਵਾਂ ਸਾਲ ਚੜ੍ਹ ਜਾਣਾ, ਜਦੋਂ ਤੁਹਾਡੇ 1 ਤਰੀਕ ਹੋਣੇ ਤੁਹਾਡੇ ਨਵਾਂ ਸਾਲ ਚੜ੍ਹ ਜਾਣਾ। ਸੋ ਤਰੀਕ ਬਦਲਣ ਦੇ ਹਿਸਾਬ ਨਾਲ ਤਾਂ ਨਵਾਂ ਸਾਲ ਆ ਗਿਆ,
ਜੀ
ਪਰ ਜੇਕਰ ਆਪਾਂ ਆਪਣੇ ਦੇਸੀ ਮਹੀਨਿਆਂ ਹਿਸਾਬ ਨਾਲ ਦੇਖੀਏ ਤਾਂ ਫਿਰ ਇਹ ਆਪਣੇ ਬਜ਼ੁਰਗ ਕਹਿੰਦੇ ਨੇ ਤਾਂ ਭਾਈ ਅੰਗਰੇਜ਼ਾਂ ਦਾ ਨਵਾਂ ਸਾਲ ਹੈ,
ਜੀ ਜੀ
ਚਲੋ। ਪਰ ਤਾਂ ਵੀ ਇਹ ਹੁੰਦਾ ਕਿ ਠੀਕ ਹੈ ਜੀ, ਉਹ ਦਸੰਬਰ ਦੇ ਹਵਾਲੇ ਨਾਲ ਕਿ ਜੀ ਜਨਵਰੀ ਚੜ੍ਹਨਾ ਹੈ। ਸੋ ਇਸ ਲਈ ਆਪਣੇ ਹੁੰਦਾ ਕਿ ਨਵੇਂ ਵਰ੍ਹੇ ਦੀ ਸ਼ੁਰੂਆਤ, ਆਪਣਾ ਜੋ ਰੋਹ ਰੀਤਾਂ ਬਣੀਆਂ ਨੇ ਜਾਂ ਰਵਾਇਤ ਬਣੀ ਹੈ, ਕੋਈ ਵੀ ਨਵੀਂ ਸ਼ੁਰੂਆਤ ਹੈ ਕਿ ਗੁਰੂ ਘਰ ਤੋਂ, ਧਾਰਮਿਕ ਸਥਾਨ ਤੋਂ, ਮੰਦਰ ਮਸਜਿਦ ਤੋਂ ਉੱਥੋਂ ਕਰੀਏ। ਸੋ ਉਸ ਤਰੀਕਾਕਾਰ ਨਾਲ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਫਿਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਰੁੱਖ ਕਰਦੇ ਨੇ। ਇਸੇ ਤਰ੍ਹਾਂ ਮਤਲਬ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੀ, ਦਮਦਮਾ ਸਾਹਿਬ ਵਿਖੇ ਵੀ, ਹੈ ਨਾ, ਜਾਂ ਬਾਕੀ ਗੁਰੂ ਘਰਾਂ 'ਚ ਵੀ, ਈਵਨ ਪਟਿਆਲੇ ਵੀ ਜਿਵੇਂ ਦੁਖਨਿਵਾਰਨ ਸਾਹਿਬ ਵੀ, ਵੱਡੀ ਗਿਣਤੀ ਸੰਗਤ ਅੱਪੜ ਰਹੀ ਹੈ। ਸਵੇਰ ਨੂੰ ਵੱਡੀ ਗਿਣਤੀ ਸ਼ਰਧਾਲੂ ਦੇਗ ਕਰਾਉਣਗੇ, ਅਰਦਾਸ ਹੋਏਗੀ। ਅੱਜ ਹੀ ਦਰਬਾਰ ਸਾਹਿਬ ਦੇ ਵਿੱਚ ਮਤਲਬ ਕਿ ਲੱਖਾਂ ਦੀ ਗਿਣਤੀ ਸ਼ਰਧਾਲੂ ਪਹੁੰਚ ਗਏ ਨੇ। ਸੋ ਸਰਬੱਤ ਦੇ ਭਲੇ ਦੀ ਅਰਦਾਸ ਦੇ ਲਈ ਇਹ ਇਕੱਤਰਤਾ ਹੈ, ਅਤੇ ਜਿਹਦੇ ਵਿੱਚ ਨਵੇਂ ਵਰ੍ਹੇ ਦੇ ਲਈ ਜਿਵੇਂ ਤੁਸੀਂ ਕਿਹਾ ਕਿ ਹੁੰਦਾ ਕਿ ਆਪਾਂ ਕਿ ਨਵਾਂ ਕਾਜ ਕੋਈ ਕਰਨਾ ਚਾਹੁੰਦੇ ਹੋ ਜਾਂ ਨਵੇਂ ਆਪਣੇ ਕੋਈ ਫੈਸਲਾ ਲੈਣਾ ਚਾਹੁੰਦੇ ਹਾਂ ਤਾਂ ਉਹਦੇ ਲਈ ਗੁਰੂ ਘਰ ਦਾ ਓਟ ਆਸਰਾ। ਇਹੀ ਨਹੀਂ ਗਾ ਮਤਲਬ ਵਿਜੇ ਜੀ, ਮੈਂ ਦੇਖ ਰਿਹਾ ਸੀਗਾ ਕਿ ਦੇਸ਼ ਭਰ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਦੀ ਆਮਦ ਮੈਂ ਦੇਖ ਰਿਹਾ ਸੀ। ਮਤਲਬ ਚਾਹੇ ਅਯੋਧਿਆ ਦੇ ਵਿੱਚ ਰਾਮ ਜੀ ਦਾ ਪਹਿਲਾਂ ਤੋਂ ਨਾਤਾ ਜੁੜਿਆ ਕਿ ਜੀ ਅਯੋਧਿਆ ਨਗਰੀ ਉਹਨਾਂ ਦੀ ਜਨਮ ਭੂਈ ਹੈ, ਜਦੋਂ ਕਿ ਪੰਜਾਬ ਦੇ ਹਵਾਲੇ ਨਾਲ ਕਿਹਾ ਜਾਂਦਾ ਕਿ ਪੇਕੇ ਤਾਂ ਇੱਥੇ ਸੀਗੇ ਮਤਲਬ ਉਹਨਾਂ ਦੀ ਮਾਤਾ ਦੇ, ਸੋ ਇਸ ਲਈ ਰਾਮ ਜੀ ਦਾ ਜਨਮ ਤਾਂ ਪੰਜਾਬ 'ਚ ਹੋਇਆ। ਇਹ ਵੀ ਇੱਕ ਪਹਿਲੂ ਹੈਗਾ, ਪਰ ਫਿਰ ਵੀ ਇਸ ਵਾਰ ਉਸ ਨੂੰ ਟੂਰਿਸਟ ਹੱਬ ਵਜੋਂ ਵੀ ਅਤੇ ਧਾਰਮਿਕ ਸਥਾਨ ਵਜੋਂ ਵੀ ਦੋਵੇਂ ਪਹਿਲੂਆਂ ਤੋਂ ਦੇਖਿਆ ਜਾ ਰਿਹਾ, ਜਿਸ ਤਰ੍ਹਾਂ ਮਤਲਬ ਸਰਕਾਰ ਨੇ ਉਹਨੂੰ ਪ੍ਰਚਾਰਿਆ ਪ੍ਰਸਾਰਿਆ ਵੀ ਅਤੇ ਰਾਜਨੀਤਿਕ ਤੌਰ 'ਤੇ ਇੱਕ ਰੰਗਤ ਵੀ ਦਿੱਤੀ ਉਹਦੇ ਵਿੱਚੋਂ। ਸੋ ਚਾਹੇ ਉਹ ਅਯੋਧਿਆ ਦਾ ਰਾਮ ਮੰਦਿਰ ਹੋਵੇ ਅਤੇ ਚਾਹੇ ਉਹ ਤੋਂ ਬਿਨਾਂ ਮਤਲਬ ਵਰਿੰਦਾਵਨ ਦੀ ਮੈਂ ਗੱਲ ਕਰ ਲਵਾਂ ਜਾਂ ਹੋਰ ਧਾਰਮਿਕ ਸਥਾਨਾਂ ਦੀ ਗੱਲ, ਕਹਿੰਦੇ ਉੱਥੇ ਵੀ 2-2, 3-3 ਲੱਖ ਦੀ ਗਿਣਤੀ ਸ਼ਰਧਾਲੂ ਪਹੁੰਚ ਰਹੇ ਨੇ। ਇਸੇ ਤਰ੍ਹਾਂ ਮੈਂ ਦੇਖ ਰਿਹਾ ਸੀਗਾ, ਉਹ ਕਹਿੰਦੇ ਕਿ ਜੀ ਜਿਹੜਾ ਰਾਜਸਥਾਨ ਹੈ ਉਹਦੇ ਜੈਸਲਮੇਰ ਦੇ ਵਿੱਚ ਪਿਛਲੇ 10 ਸਾਲ ਨਾਲੋਂ ਸਭ ਤੋਂ ਜ਼ਿਆਦਾ ਭੀੜ ਇਸ ਵਾਰ ਹੈ। ਇਵਨ ਰਾਜਸਥਾਨ ਦੇ ਵਿੱਚ ਸੀਕਰ ਦੇ ਵਿੱਚ ਖਾਟੂ ਸ਼ਾਮ ਮੰਦਿਰ ਹੈ ਜੀ, ਉਹ ਲਗਾਤਾਰ ਹੁਣ ਖੁੱਲ੍ਹਾ ਹੈ, ਤੇ ਜਦੋਂ ਕਿ ਉਜੈਨ ਦੇ ਵਿੱਚ ਮਹਾਂਕਾਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਵੇਰੇ 10-12 ਲੱਖ ਸ਼ਰਧਾਲੂ ਉੱਥੇ ਅੱਪੜ ਸਕਦੇ ਨੇ। ਸੋ ਇਸ ਲਈ ਇੱਕ ਤਾਂ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਧਾਰਮਿਕ ਸਥਾਨ ਜਿਹੜੇ ਨੇ ਉਹ ਦੋ ਪੱਖਾਂ ਤੋਂ ਵੀ ਬਚੇ ਜਾਂਦੇ ਨੇ ਕਿ ਇੱਕ ਤਾਂ ਆਪਣੀ ਪੁਰਾਣੀ ਪੀੜ੍ਹੀਆਂ ਦੀ ਜੋ ਰਵਾਇਤ ਰਹੀ ਹੈ ਕਿ ਧਾਰਮਿਕ ਸਥਾਨ 'ਤੇ ਜਾਈਏ, ਜਿਵੇਂ ਹੁਣ ਜੇ ਆਪਾਂ ਪੰਜਾਬ ਦੇ ਵੱਲ ਨਾਲ ਗੱਲ ਕਰ ਰਹੇ ਹਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਜਾਂ ਬਾਕੀ ਧਾਰਮਿਕ ਸਥਾਨਾਂ ਦੀ, ਤਾਂ ਪੰਜਾਬ ਦੇ ਨਾਲ ਲੱਗਦੇ ਜਵਾਲਾ ਜੀ, ਚਿੰਤਪੁਰਨੀ, ਨੈਣਾ ਦੇਵੀ, ਉਹਨਾਂ ਮਾਤਾਵਾਂ ਦੇ ਵੀ ਦਰਸ਼ਨਾਂ ਦੇ ਲਈ ਸ਼ਰਧਾਲੂ ਵੱਡੀ ਗਿਣਤੀ ਜਾ ਰਹੇ ਨੇ। ਸੋ ਇਸ ਇੱਕ ਤਾਂ ਉਹ ਰਵਾਇਤ ਪਈ ਹੈ, ਦੂਜਾ ਅੱਜ ਕੱਲ੍ਹ ਨਾਲ ਟੂਰਿਜ਼ਮ ਜੁੜ ਗਿਆ, ਇਹ ਦੋ ਚੀਜ਼ਾਂ ਨੂੰ। ਅਗਲਾ ਕਹਿੰਦਾ ਕਿ ਚਲੋ ਵੀ ਨਾਲੇ ਸੈਰ ਹੋ ਜੂਗੀ, ਨਾਲੇ ਪਰਮਾਤਮਾ ਦੇ ਦਰਜ ਆਵਾਂਗੇ, ਚਲੋ ਦੋਵੇਂ ਕੰਮ ਇਕੱਠੇ ਹੋ ਜਾਣਗੇ, ਉਹ ਇੱਕ ਤਰੀਕਾ ਕਰ ਰਹੇ ਹੈ। ਦੂਸਰਾ, ਤੁਸੀਂ ਧਾਰਮਿਕ ਸਥਾਨਾਂ ਦੀ ਗੱਲ ਕਰ ਰਹੇ ਹੋ, ਟੂਰਿਸਟ ਥਾਵਾਂ ਦੇ ਉੱਤੇ ਵੀ ਪੂਰੀ ਭੀੜ ਹੈ ਜੀ, ਜਨਤਾ ਨੇ ਮਤਲਬ ਵੀਰਾਂ ਘੱਤੀਆਂ ਪਈਆਂ, ਕਈਆਂ ਦਾ ਤਾਂ ਨਵਾਂ ਸਾਲ ਸੜਕ ਤੇ ਹੀ ਚੜ੍ਹ ਜਾਣਾ, ਸ਼ਿਮਲੇ ਪਹੁੰਚ ਹੀ ਨਹੀਂ ਪਾਉਣਾ। ਮਤਲਬ ਹਾਲਤ ਇਹ ਆ ਗੱਡੀਆਂ ਦਾ, ਜਾਮ ਜਿਵੇਂ ਲੱਗਦਾ, ਟ੍ਰੈਫਿਕ ਜਾਮ ਜਿਵੇਂ ਹੁੰਦਾ, ਕੀ ਮਨਾਲੀ, ਕੀ ਸ਼ਿਮਲਾ, ਕੀ ਹਰਿਦੁਆਰ ਤੋਂ ਉੱਪਰ ਵਾਲੀ ਉਹ ਸਾਰੀਆਂ, ਕੀ ਉੱਤਰਾਖੰਡ, ਸਾਰੇ ਕਿਤੇ ਮਤਲਬ ਕਿ 100% ਇੱਥੋਂ ਤੱਕ ਕਿ ਪਹਿਲਗਾਮ ਦੇ ਵਿੱਚ ਵੀ ਜਿੱਥੇ ਉਹ ਘਟਨਾ ਵਾਪਰੀ ਸੀ, ਉਹ ਤੋਂ ਬਾਅਦ ਜਿਸ ਤਰ੍ਹਾਂ ਸਥਿਤੀ ਕੁਰ ਤਨਾਲ ਹੀ ਬਣ ਗਈ ਸੀ ਕਿ ਲੈ ਵੀ ਹੁਣ ਤਾਂ ਉੱਥੇ ਟੂਰਿਸਟ ਜਾਊਗਾ ਹੀ ਨਹੀਂ, ਪਤਾ ਨਹੀਂ, ਉੱਥੇ ਵੀ ਹੋਟਲ 100% ਫੁੱਲ ਨੇ। ਸੋ ਇਸ ਲਈ ਨਵੇਂ ਜੋੜੇ ਜਾਂ ਜੋੜੇ ਦੇ ਰੂਪ 'ਚ ਵਿਚਰਨ ਵਾਲੇ ਜੋੜੇ ਜਾਂ ਦੋਸਤ ਮਿੱਤਰਾਂ ਦੀ ਮੰਡਲੀਆਂ, ਉਹ ਵੀ ਖੂਬ ਨਵਾਂ ਸਾਲ ਮਨਾਉਣ ਲਈ, ਤੇ ਅੱਜ ਕੱਲ੍ਹ ਇਹ ਵੀ ਤਰੀਕਾ ਬਦਲ ਗਿਆ ਕਿ ਵੀ ਕਲੱਬ, ਪਾਰਟੀਆਂ, ਜਸ਼ਨ, ਜੇ ਵੋ। ਸੋ ਇਸ ਲਈ ਜੀ ਉਹ ਤਰੀਕਾਕਾਰ ਵੀ ਹੈਗਾ। ਸੋ ਇਸ ਲਈ ਰੰਗ ਹੈ। ਚਲੋ ਆਪਾਂ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਨਵੇਂ ਸਾਲ ਦੀ ਸਭ ਨੂੰ ਮੁਬਾਰਕ ਹੈ, ਪਰ ਜੇ ਕੋਈ ਤੁਸੀਂ ਆਪਣੇ ਆਪ ਨਾਲੇ ਵਾਅਦਾ ਕਰਕੇ ਉਹਨੂੰ ਵਫਾ ਨਾ ਕਰੋ ਤਾਂ ਸਵੇਰ ਨੂੰ ਸ਼ੀਸ਼ੇ 'ਚ ਦੇਖ ਕੇ ਅੱਖਾਂ ਮਿਲਾ ਕੇ ਪੁੱਛੋ ਜ਼ਰੂਰ, ਕਿਉਂਕਿ ਮੈਂ ਕਈ ਇਹੋ ਜਿਹੇ ਨੌਜਵਾਨਾਂ ਜਾਣਦਾ ਜਿਹੜੇ ਰਾਤ ਨੂੰ ਕਹਿ ਕੇ ਸੁਣਦੇ ਕਿ ਲੈ ਵੀ ਸਵੇਰ ਤੋਂ ਆਪਾਂ ਕੰਮ ਸ਼ੁਰੂ ਕਰ ਦੇਣਾ, ਪਰ ਉਹ ਕਹਿੰਦੇ ਕਿ 50% ਕੰਮ ਤਦੇ ਹੋ ਜਾਂਦਾ ਜਦੋਂ ਤੁਸੀਂ ਪਹਿਲੀ ਡਿੰਗ ਪੁੱਟ ਲਵੋ,
ਜੀ ਬਿਲਕੁਲ,
ਜਦੋਂ ਤੁਸੀਂ ਫੈਸਲਾ ਹੀ ਕਰ ਲਓ ਮੈਂ ਕਰਨਾ, ਅੱਧਾ ਕੰਮ ਤਾਂ ਹੋ ਲਿਆ, ਬਸ ਉਹ ਤੋਂ ਗਾਂਹ ਹੀ ਤੁਰਨਾ ਹੁੰਦਾ। ਕਈ ਵਾਰ ਅਸੀਂ ਉਹ ਸ਼ੁਰੂਆਤ ਨਹੀਂ ਕਰਦੇ, ਸੋ ਇਸ ਲਈ ਇਹ ਦਿਨ ਉਸ ਪਹਿਲੂਆਂ ਨੂੰ ਵੀ ਤੁਹਾਨੂੰ ਹਿੰਮਤ ਦੇਣ ਵਾਲੇ ਹੁੰਦੇ ਨੇ ਕਿ ਲੈ ਵੀ ਆਪਾਂ 1 ਜਨਵਰੀ ਤੋਂ ਘਰੇ ਦੇਣਾ, ਸੋ ਇਸ ਲਈ ਕਈਆਂ ਦੀ 1 ਜਨਵਰੀ ਮੈਨੂੰ ਲੱਗਦਾ ਨਵੀਂ ਆਊਗੀ, ਕਈ ਫਿਰ ਉਸੇ ਤਰ੍ਹਾਂ ਆਉਣਗੇ ਕਿ ਚਲੋ ਕੋਈ ਨਾ ਦਿਨੇ ਬਦਲਿਆ, ਕੈਲੰਡਰ ਦਾ ਕੋਈ ਫਰਕ ਨਹੀਂ ਪੈਂਦਾ, ਫਿਰ ਲੇਟ ਉੱਠਾਂਗੇ, ਉਹ ਕਈ ਵਾਰ ਲੇਟ ਬਹੁਤ ਦੇਰ ਹੋ ਜਾਂਦੀ ਹੈ,
ਕਿਉਂਕਿ ਜ਼ਿੰਦਗੀ ਤਰੀਕਾਂ ਨਾਲ ਨਹੀਂ ਨਾ ਸਾਡੇ ਤੌਰ ਤਰੀਕਿਆਂ ਨਾਲ ਬਦਲਦੀ ਹੈ, ਤੌਰ ਤਰੀਕੇ ਬਦਲਣੇ ਜ਼ਰੂਰੀ ਨੇ,
ਬਿਲਕੁਲ
ਤਰੀਕ ਤਾਂ ਬਦਲੀ ਜਾਣੀ ਹੈ ਜੀ,
ਤਰੀਕ ਤਾਂ ਬਦਲੇ ਜਾਣੀ
ਜੀ। ਅੱਛਾ ਦੀਪਕ ਜੀ, ਇਹ ਦੱਸਿਓ ਹੁਣ ਜੇ 2025 ਦੇ ਵਿੱਚ ਵੀ ਦੇਖੋ ਸਿਆਸੀ ਹਲਚਲ ਕਾਫੀ ਹੁੰਦੀ ਰਹੀ, ਜਦੋਂ ਹੁਣ 2025 ਤੋਂ 2026 2025 ਤੋਂ 2026 ਦੇ ਵਿੱਚ ਦਾਖਲ ਹੋਣਾ, ਤਾਂ ਕਿਹੜਾ ਦਲ ਕਿਹਦੇ ਨਾਲ ਜੁੜਿਆ, ਕਿਹੜੀ ਕਿਹੜੀਆਂ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਜਿਹੜੀਆਂ ਨੇੜਤਾਵਾਂ ਸੀ ਉਹ ਦੂਰੀਆਂ ਦੇ ਵਿੱਚ ਬਦਲੀਆਂ, ਅਤੇ ਕਿਹੜੀਆਂ ਦੂਰੀਆਂ ਨਜ਼ਦੀਕੀਆਂ ਦੇ ਵਿੱਚ ਬਦਲਦੀਆਂ ਪ੍ਰਤੀਤ ਹੋ ਰਹੀਆਂ ਨੇ ਜਦੋਂ ਅਸੀਂ 2026 ਵੱਲ ਵੱਧ ਰਹੇ ਹਾਂ?
ਇੱਕ ਤਾਂ ਦੇਸ਼ ਦੀ ਰਾਜਨੀਤੀ ਹੈ ਜਿਹੜੀ ਦੋ ਗਰੁੱਪਾਂ 'ਚ ਸਿੱਧੇ ਰੂਪ 'ਚ ਵੰਡੀ ਹੋਈ ਹੈ ਸਾਡੇ, ਜੇ ਆਪਾਂ ਭਾਰਤ ਦੀ ਗੱਲ ਕਰੀਏ ਕਿ ਇੱਕ NDA ਧੜਾ ਜੀ, ਇੱਕ ਪਹਿਲਾਂ UPA ਸੀ ਜਿਹੜਾ ਬਾਅਦ 'ਚੋਂ ਇੰਡੀਆ ਗੱਠਜੋੜ ਦੇ ਰੂਪ 'ਚ ਬਣ ਗਿਆ
ਜੀ,
ਸੋ ਉਹ ਤੋਂ ਬਿਨਾਂ ਕੁਝ ਦਲ ਇਹ ਨੇ ਕਿ ਜਿਹੜੇ ਨਾ ਉੱਧਰ ਨਾ ਉੱਧਰ, ਸੋ ਇਹ ਸਾਰੀ ਪ੍ਰਕਿਰਿਆ ਤਾਂ ਹੈਗੀ ਹੈ। ਉਹਦੇ ਵਿੱਚੋਂ ਮਤਲਬ ਕਈ ਧਿਰਾਂ ਬਾਰੇ ਤਾਂ ਇਹ ਵੀ ਮਸ਼ਹੂਰ ਹੈ ਕਿ ਵੀ ਉਹ ਮੌਕੇ ਦੀ ਨਿਜਾਕਤ ਨੂੰ ਪਛਾਣੇ, ਚੰਦਰ ਬਾਬੂ ਨਾਇਡੂ ਬਾਰੇ ਹੈ ਨਾ, ਜਿਵੇਂ ਹੈਗਾ ਕਿ ਲੈ ਵੀ ਉਹ ਕੋਈ ਪਾਸਾ ਪਲਟ ਸਕਦੇ ਅੱਜ ਕੱਲ੍ਹ, ਉਹ ਇਹ ਵੀ ਚਰਚਾ ਖੂਬ ਹੈ। ਪਰ ਜਦੋਂ ਆਪਾਂ ਪੰਜਾਬ ਦੇ ਹਵਾਲੇ ਨਾਲ ਦੇਖਦੇ ਹਾਂ ਤਾਂ ਪੰਜਾਬ ਦੇ ਹਵਾਲੇ ਨਾਲ ਲੰਘੇ ਇੱਕ ਦਿਨ ਦੀ ਉਹ ਗੱਲ ਹੈ ਜਦੋਂ ਵਿਸ਼ੇਸ਼ ਇਜਲਾਸ ਹੋ ਕੇ ਹਟਿਆ, ਉਹਦੇ ਵਿੱਚ ਖੁਦ ਮੁੱਖ ਮੰਤਰੀ ਭਗਵੰਤ ਮਾਨ ਪ੍ਰਗਟ ਸਿੰਘ ਦੇ ਹਵਾਲੇ ਨਾਲ ਕਹਿ ਰਹੇ ਸੀ ਨਾ ਕਿ ਕੋਈ ਸਾਨੂੰ B ਟੀਮ ਕਹੀ ਜਾਂਦਾ ਉਹਨਾਂ ਦੀ, ਕੋਈ ਇਹਨਾਂ ਨੂੰ ਬੀ ਟੀਮ ਕਹੀ ਜਾਂਦਾ, ਕੋਈ ਤੁਹਾਨੂੰ ਬੀ ਟੀਮ ਕਹੀ ਜਾਂਦਾ, ਸਾਨੂੰ ਤਾਂ ਨੀ ਪਤਾ ਜੀ, ਅਸੀਂ ਤਾਂ ਲੋਕਾਂ ਦੀ A ਟੀਮ ਆ
ਜੀ।
ਇਹ ਗੱਲ ਦਰੁਸਤ ਹੈ, ਮਤਲਬ ਮੁੱਖ ਮੰਤਰੀ ਸਾਹਿਬ ਨੇ ਚਾਹੇ ਤੰਜ ਮਿਹਨਤ ਰੂਪ ਚ ਕਹੀ ਹੋਵੇ, ਸਵਾਲ ਬਹੁਤ ਵਾਜਬ ਹੈ ਕਿ ਅੱਜ ਤੱਕ ਇਹੀ ਨੀ ਪਤਾ ਕਿ ਕੌਣ ਕਿਹਦੇ ਨਾਲ ਹੈ। ਲੋਕ ਤਾਂ ਇਹ ਸੋਚ ਕੇ ਚੋਣ ਕਰਦੇ ਆ ਕਿ ਸਾਡੇ ਨਾਲ
ਜੀ,
ਪਰ ਉਹ ਉਹਨਾਂ ਨਾਲ ਹੋ ਕੇ ਕਿਸੇ ਹੋਰ ਨਾਲ ਹੁੰਦਾ। ਤੁਸੀਂ ਚੇਤੇ ਕਰੋ, ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦੀ ਆ ਤੇ ਰੌਲਾ ਕੀ ਪੈਂਦਾ ਜੀ, ਇੱਕ ਅਕਾਲੀ ਤੇ ਕਾਂਗਰਸੀਆਂ ਨੇ ਮਿਲ ਕੇ ਚੋਣ ਲੜੀ ਆ ਜੀ, ਹੈ ਨਾ, ਮਤਲਬ ਕਿ ਕਦੇ ਵੀ ਪੰਜਾਬ ਚ ਅਕਾਲੀ ਕਾਂਗਰਸ ਐਲਾਨ ਕੇ ਇਕੱਠੇ ਨਹੀਂ ਹੋ ਸਕਦੇ। ਕਾਂਗਰਸ ਨਾਲ ਅਕਾਲੀ ਦਲ 84 ਤੋਂ ਬਾਅਦ ਜਾਣ ਵਾਲੀ ਸਥਿਤੀ ਚ ਨਹੀਂ ਹੈਗਾ, ਪਰ ਤਾਂ ਵੀ ਇਹ ਜੱਗ ਜਾਰ ਸੀ ਕਿ ਆਮ ਆਦਮੀ ਪਾਰਟੀ ਨਾ ਕਿਤੇ ਜਿੱਥੇ ਜਵੇ ਜੀ ਕਹਿੰਦੇ, ਇਹ ਇਸ ਲਈ ਅਕਾਲੀ ਤੇ ਕਾਂਗਰਸੀ ਮਿਲ ਕੇ ਚੋਣ ਲੜੀ ਆ ਜੀ, ਉਹਨਾਂ ਨੇ ਪਿੰਡਾਂ ਚ ਡਿਊਟੀਆਂ ਲੱਗ ਗਈਆਂ ਜੀ, ਵੋਟਾਂ ਪੈ ਗਈਆਂ, ਚਲੋ ਠੀਕ ਹੈ ਜੀ। ਫਿਰ ਸਰਕਾਰ ਆ ਗਈ ਹੁਣ ਆਮ ਆਦਮੀ ਪਾਰਟੀ ਦੀ, ਤੇ ਪੰਜਾਬ ਦੇ ਵਿੱਚ ਕੀ ਅਕਾਲੀ ਦਲ ਕੀ ਕਾਂਗਰਸੀ ਸਾਰੇ ਇਹੀ ਕਹਿੰਦੇ ਜੀ ਇਹ ਤਾਂ BJP ਦੀ B ਟੀਮ ਹੈ। ਤੇ ਉਧਰ ਅਕਾਲੀ ਦਲ ਸੱਤਾ ਤੋਂ ਲਗਾਤਾਰ ਬਾਹਰ ਚੱਲਿਆ ਆ ਰਿਹਾ
ਜੀ,
ਤੇ ਉਹਦੀਆਂ ਸੀਟਾਂ ਲਗਾਤਾਰ ਘੱਟ ਰਹੀਆਂ, ਪਰ ਕੋਈ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਜੀ ਅਕਾਲੀ ਦਲ ਦਾ BJP ਤੋਂ ਤੋੜ ਵਿਛੋੜਾ ਹੋ ਗਿਆ। ਢੀਂਡਸੇ ਹੋਰੀ ਅੱਡ ਦਲ ਬਣਾਉਂਦੇ ਨੇ ਤੇ ਦਮ ਭਰਦੇ ਨੇ ਕਿ ਸਾਡਾ ਗੱਠਜੋੜ ਹੋਣ ਵਾਲਾ
ਜੀ,
ਸੁਖਬੀਰ ਬਾਦਲ ਦੇ ਨਾਲ ਫਿਰਦੇ ਲੀਡਰ ਕਹਿੰਦੇ ਨੇ ਕਿ ਲੈ ਵੀ ਗੱਠਜੋੜ ਹੋਇਆ ਖੜਾ, ਨਵਾਂ ਦਲ ਬਣ ਗਿਆ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨਾਲ ਬਣਾਇਆ ਜੀ, ਕਹਿੰਦੇ ਪੁਨਰ ਸੁਰਜੀਤ ਅਕਾਲੀ ਦਲ। ਚੰਦੂ ਮਾਜਰੇ ਹੋਰੀ ਕਹਿੰਦੇ ਲੈ ਵੀ ਸਾਡੀ ਤਾਂ ਗਾਠੀ ਪਈ ਹੈ, ਗੱਠਜੋੜ ਤਾਂ ਹੁਣ ਸਾਡੇ ਨਾਲੇ ਹੋਊਗਾ। ਤੇ ਇੱਧਰ ਸੁਖਬੀਰ ਬਾਦਲ ਦੀ ਤਰਲ ਕਹਿੰਦੀ ਕੋਈ ਹਰਜ ਨਹੀਂ ਜੀ, ਗੱਠਜੋੜ ਜੇ ਹੋ ਜਾਵੇ ਪੰਜਾਬ ਦੇ ਭਲੇ ਲਈ ਸਾਨੂੰ ਮਨਜ਼ੂਰ ਹੈ। ਮਤਲਬ ਕਿਹੜਾ ਦਲ ਆ ਜਿਹੜਾ ਨਾਲ ਨਹੀਂ ਹੈ
ਜੀ।
ਸੋ ਇਸ ਲਈ ਇਹ ਜਿਹੜੀ ਦੋ ਚਾਰ ਦੀ ਕਹਾਣੀ ਹੈ ਪੰਜਾਬ ਦੇ ਵਿੱਚ, ਇਹ ਨਵੇਂ ਸਾਲ ਤੱਕ ਇਸ ਲਈ ਬਰਕਰਾਰ ਰਹਿਣੀ ਆ ਕਿ ਅੱਜ ਇੱਕ ਪਾਜ ਉਧੜਿਆ। ਵੈਸੇ ਤਾਂ ਇਹ ਚਰਚਾ ਪਹਿਲਾਂ ਵੀ ਆਉਂਦੀ ਰਹੀ ਹੈ, ਖੁਦ ਕੇਜਰੀਵਾਲ ਇਹ ਦਮ ਭਰਦੇ ਰਹੇ ਨੇ
ਜੀ
ਕਿ ਮੇਰੇ ਪਿਤਾ ਜੀ ਸ਼ਾਖਾ ਲਾਉਂਦੇ ਰਹੇ ਨੇ, ਸੰਘ ਨਾਲ ਤਾਲੁਕਾਤ ਰਿਹਾ, ਕੋਈ ਸ਼ੰਕੇ ਸੋਭੇ ਉਸ ਸਮੇਂ ਪੈਦਾ ਹੁੰਦੇ ਰਹੇ ਜਦੋਂ ਪਠਾਨਕੋਟ ਤੋਂ ਲੈ ਕੇ ਪਟਿਆਲੇ ਤੱਕ ਤਿਰੰਗਾ ਯਾਤਰਾ, ਪੰਜਾਬ ਦੇ ਵਿੱਚ ਕੋਈ ਫਿਰਕੂ ਫਸਾਦ ਨਹੀਂ ਸੀਗਾ, ਕੋਈ ਤਿਰੰਗੇ ਦੇ ਖਿਲਾਫ਼ ਮੁਹਿੰਮ ਨਹੀਂ ਛੇੜੀ ਸੀ ਜਿਹੜੇ ਤੁਸੀਂ ਤਿਰੰਗਾ ਯਾਤਰਾ ਕੱਢਣ ਲਈ ਤੁਰੇ। ਸੋ ਇਸ ਤਰੀਕੇ ਕਾਰਨ ਨਾਲ ਮਤਲਬ ਕਿ ਉਹ ਏਜੰਡਾ ਕਿਹੜਾ ਸੰਘ ਵਾਲਾ BJP ਵਾਲਾ ਉਹ ਪਾਲਣ ਦੀ ਕੋਸ਼ਿਸ਼, ਜਦੋਂ ਕਿ RSS ਦੇ ਆਪਣੇ ਕਹਿੰਦੇ ਟਿਕਾਣੇ ਤੇ ਕਦੇ ਤਿਰੰਗਾ ਕਿੰਨੇ ਸਾਲ ਲਹਿਰਾਇਆ ਨਹੀਂ, ਨਾਗਪੁਰ ਦੇ ਵਿੱਚ ਇਹ ਸਵਾਲ ਅਕਸਰ ਰਿਹਾ।
ਪਰ
ਖੁਦ ਜਦੋਂ ਇਹ ਕਹਿੰਦੇ ਰਹੇ ਹੁਣ ਕੇਜਰੀਵਾਲ, ਉਹਦੇ ਬਾਵਜੂਦ ਵੀ ਅਗਲੇ ਕਹਿੰਦੇ ਸੀ ਕਿ ਨਹੀਂ ਅਸੀਂ ਨਿਰੋਲ ਲੋਕਾਂ ਦੀ ਰਾਜਨੀਤੀ ਕਰਨ ਆਏ ਹਾਂ ਜੀ, ਅਸੀਂ ਨਾ ਕਾਂਗਰਸੀਆਂ ਵਰਗਿਆਂ, ਨਾ ਬੀਜੇਪੀ ਵਰਗਿਆਂ, ਨਾ ਹੋਰ ਦਲਾਂ ਵਰਗਿਆਂ, ਅਸੀਂ ਤਾਂ ਬਦਲਾਅ ਸਵਰਾਜ ਲੈ ਕੇ ਆਏ ਹਾਂ।
ਜੀ
ਅੱਜ ਪ੍ਰਸ਼ਾਂਤ ਭੂਸ਼ਣ ਹੋਰਾਂ ਦੀ ਇੱਕ ਇੰਟਰਵਿਊ ਖੂਬ ਚਰਚਾ 'ਚ ਹੈ, ਤਾਜ਼ੀ ਇੰਟਰਵਿਊ ਹੈ। ਪ੍ਰਸ਼ਾਂਤ ਭੂਸ਼ਣ ਉਹਨਾਂ ਦੇ ਪਿਤਾ ਜਿਹੜੇ ਉਹ ਵੀ ਵੱਡੇ ਵਕੀਲ ਰਹੇ,
ਜੀ
ਤੇ ਉਹ ਜਿਹਨਾਂ ਨੇ ਨੀਂਹ ਰੱਖੀ ਸੀ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੀ, ਜਿਹਨਾਂ ਦੇ ਮੋਢੀ ਸੀਗੇ ਜਿਹੜੇ, ਹੈ ਨਾ, ਉਹ ਉਹਨਾਂ ਦੇ ਬੇਟੇ ਪ੍ਰਸ਼ਾਂਤ ਭੂਸ਼ਣ ਸੁਪਰੀਮ ਕੋਰਟ ਦੇ ਵੱਡੇ ਵਕੀਲ ਨੇ, ਉਹਨਾਂ ਨੇ ਕਿਹਾ, ਕਹਿੰਦੇ ਕਿ ਮੈਂ ਮਹਿਸੂਸ ਕਰਦਾ ਕਿ ਸਾਡੇ ਤੋਂ ਗਲਤੀ ਹੋਈ, ਅਸੀਂ ਭੁਲੇਖੇ 'ਚ ਰਹੇ। ਜਿਹੜਾ ਅੰਨਾ ਹਜ਼ਾਰੇ ਦਾ ਅੰਦੋਲਨ ਸੀ ਉਹ RSS ਦਾ ਡਿਜ਼ਾਈਨ ਸੀ, ਉਹ ਬੀਜੇਪੀ ਦਾ ਡਿਜ਼ਾਈਨ ਸੀ। ਇਹ ਗੱਲ ਜਨਤਕ ਤੌਰ ਤੇ ਕਈ ਪਲੇਟਫਾਰਮਾਂ ਤੇ ਅੱਗੇ ਵੀ ਹੁੰਦੀ ਹੈ
ਜੀ,
ਕਿ ਜਿੰਨਾ ਨਰੇਟਿਵ ਉੱਥੋਂ ਸਿਰਜਿਆ ਗਿਆ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ, ਕਿੰਨੇ ਕੁ ਉਹਨਾਂ ਦੇ ਵਿੱਚ ਸਜ਼ਾ ਹੋਈਆਂ, ਕਿੰਨੇ ਕੁ ਉਹਦੇ ਵਿੱਚ ਉਹ ਘੁਟਾਲਿਆਂ ਦੇ ਵਿੱਚ ਦੋਸ਼ੀ ਕਟਹਿਰੇ 'ਚ ਖੜੇ ਹੋਏ, ਉਹ ਕਿਤੇ ਤੜਪੱਤਣ ਲੱਗੇ ਨਹੀਂ। ਕੀ ਉਹ ਨਰੇਟਿਵ ਸੀ
ਜੀ
ਜਾਂ ਕੁਝ ਹੁਣ ਤਾਈਆਂ ਸੀ, ਉਸ ਨੂੰ ਵੱਡਿਆਂ ਕੀਤਾ ਗਿਆ, ਰਾਈ ਦਾ ਪਹਾੜ ਬਣਿਆ, ਜੋ ਵੀ ਹੋਵੇ ਰਾਜਨੀਤੀ ਤਾਂ ਇਸੇ ਨੂੰ ਕਹਿੰਦੇ ਆ।
ਜੀ
ਸੋ ਬੀਜੇਪੀ ਨੇ ਰਾਜਨੀਤੀ ਕੀਤੀ, ਇਹ ਸਾਰੀਆਂ ਧਿਰਾਂ ਉਹਦਾ ਸ਼ਿਕਾਰ ਹੋਈਆਂ, ਤੇ ਪਰ ਜਿਹੜੀਆਂ ਧਿਰਾਂ ਆਪਣੇ ਆਪ ਨੂੰ ਸ਼ਿਕਾਰ ਮਹਿਸੂਸ ਕਰਦੀਆਂ, ਪੰਜਾਬ ਦੇ ਕਿੰਨਾ ਬੁੱਧੀਜੀਵੀ ਵਰਗ, ਕਿੰਨਾ ਚੇਤਨ ਵਰਗ, ਪ੍ਰਸ਼ਾਂਤ ਭੂਸ਼ਣ ਵਰਗੀਆਂ ਕਿੰਨੀਆਂ ਧਿਰਾਂ ਜਿਹੜੀਆਂ ਬਾਅਦ ਚੋਂ ਹੌਲੀ ਹੌਲੀ ਇਸ ਦ੍ਰਿਸ਼ ਤੋਂ ਪਿੱਛੇ ਹਟ ਗਈਆਂ ਨਾ, ਮਤਲਬ ਉਹਨੂੰ ਚਾਹੇ ਦੇਰ ਨਾਲ ਸੀ ਸਮਝ ਆ ਗਈ ਸੀ ਕਿ ਬਈ ਚਾਹੇ ਬੀਜੇਪੀ ਨੂੰ ਵੋਟ ਪਾ ਦਿਓ, ਚਾਹੇ ਆਮ ਆਦਮੀ ਪਾਰਟੀ ਨੂੰ ਵੋਟ ਪਾ ਦਿਓ, ਹਰਿਆਣਾ 'ਚ ਚੋਣ, ਬਿਹਾਰ 'ਚ ਚੋਣ, ਗੁਜਰਾਤ 'ਚ ਚੋਣ, ਆਮ ਆਦਮੀ ਪਾਰਟੀ ਉੱਥੇ ਜਿੱਤਣ ਜਾਂਦੀ ਸੀ ਕਿ ਬੀਜੇਪੀ ਨੂੰ ਜਿਤਾਉਣ ਜਾਂਦੀ ਸੀ, ਲੋਕ ਸਵਾਲ ਕਰਨ ਲੱਗ ਪਏ ਸੀ।
ਜੀ
ਪਰ ਜੇ ਪ੍ਰਸ਼ਾਂਤ ਭੂਸ਼ਣ ਵਰਗੀ ਧਿਰ ਪਿੱਛੇ ਹਟੀ ਤਾਂ ਪਰ ਕੇਜਰੀਵਾਲ ਤਾਂ ਉਹਦੇ ਵਿੱਚੋਂ ਰਾਜਨੀਤਿਕ ਤੌਰ ਤੇ ਅੱਗੇ ਵਧੇ। ਸੋ ਇਸ ਲਈ ਅੱਜ ਉਹਨਾਂ ਦਾ ਇਹ ਕਹਿਣਾ ਕਿ ਇਹਦੇ ਪਿੱਛੇ RSS ਬੀਜੇਪੀ ਦਾ ਡਿਜ਼ਾਇਨ ਸੀ, ਸੋ ਇਸ ਲਈ ਫਿਰ ਹੁਣ ਇਹ ਬੀ ਟੀਮ ਹੈ ਜੀ ਕਿ ਏ ਟੀਮ ਹੈ, ਇਹ ਹਿਸਾਬ ਲਾਉਣਾ ਮਤਲਬ ਪਿੱਛੇ ਖੜਾ। ਤੇ ਦੂਜੇ ਪਾਸੇ ਅਕਾਲੀ ਦਲ ਮੂਹਰੇ ਸਵਾਲ ਕਰਾ, ਹਾਂ ਕਾਂਗਰਸ ਚਾਹੇ ਬੀਜੇਪੀ ਨਾਲ ਜਾਵੇ ਚਾਹੇ ਨਾ ਜਾਵੇ, ਚਾਹੇ ਅਕਾਲੀਆਂ ਨਾਲ ਕਦੇ ਗੱਠਜੋੜ ਹੋਵੇ ਚਾਹੇ ਨਾ ਹੋਵੇ, ਪਰ ਸਭ ਨੂੰ ਪਤਾ ਕਿ ਕਾਂਗਰਸ ਵੀ ਰਾਸ਼ਟਰੀ ਪਾਰਟੀ ਹੈ। ਸੋ ਜਦੋਂ ਪੰਜਾਬ ਵਾਲੇ ਪਾਸੇ ਤੁਸੀਂ ਖੜ ਕੇ ਦੇਖੋਗੇ
ਜੀ,
ਤਾਂ ਜਿੰਨੇ ਰਾਸ਼ਟਰੀ ਦਲ ਜਿਹੜੇ ਦਿੱਲੀ ਤੋਂ ਚੱਲਦੇ ਨੇ, ਹੁਣ ਤਾਂ ਆਮ ਆਦਮੀ ਪਾਰਟੀ ਵੀ ਆਪਣੇ ਰਾਸ਼ਟਰੀ ਦਲਾਂ ਚ ਗਿਣਦੀ ਆ
ਜੀ,
ਸੋ ਉਹਨੂੰ ਵੀ ਟੈਗ ਤਾਂ ਮਿਲਿਆ ਹੋਇਆ ਰਾਸ਼ਟਰੀ ਦਲ ਦਾ। ਸੋ ਇਸ ਲਈ ਇਹ ਦਲ ਜਿੰਨੇ ਦਿੱਲੀ ਤੋਂ ਚੱਲਦੇ ਨੇ, ਉਹਨਾਂ ਨੇ ਕਦੋਂ ਪੰਜਾਬ ਦੇ ਹੱਕਾਂ ਦੀ, ਕਦੋਂ ਸੂਬਿਆਂ ਦੇ ਪਹਿਲਕਦਮੀ ਦੇ ਲਈ, ਸੂਬਿਆਂ ਦੇ ਹੱਕ ਹੁੱਕਾਂ ਦੀ ਗੱਲ ਕੀਤੀ ਹੈ, ਦੱਸ ਦਿਓ ਜੀ ਮੈਨੂੰ। ਤੇ ਜਿਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਖੇਤਰੀ ਪਾਰਟੀ ਤੋਂ, ਉਹ ਸਾਰੇ ਉਹਨਾਂ ਦੇ ਗਰੁੱਪ ਝੋਲੀ ਪੈਣ ਲਈ ਤਿਆਰ ਨੇ, ਚਾਹੇ ਪੁਨਰ ਸੁਰਜੀਤ ਹੈ ਚਾਹੇ ਇਹ ਹੈ ਉਹ। ਸੋ ਇਸ ਲਈ ਕੁੱਲ ਮਿਲਾ ਕੇ ਇਹ ਸਥਿਤੀ ਬਿਲਕੁਲ ਵਾਜਬ ਹੈ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਕਿ ਜੀ ਕਿਹੜਾ ਦਲ ਕਿਹਦੇ ਨਾਲ ਹੈ, ਕਹਿਣ ਨੂੰ ਅੱਡੋ ਅੱਡ ਫੱਟੇ ਨੇ, ਹੈ ਨਾ, ਉਹ ਪਰ ਬੈਕਯਾਰਡ ਸਾਰਿਆਂ ਦਾ ਆਪਸ 'ਚ ਖੁੱਲ੍ਹਾ ਹੀ ਹੈ ਜੀ, ਮਤਲਬ ਮੇਲ ਮਿਲਾਪ ਪੂਰਾ ਹੀ ਹੈ
ਜੀ। ਅੱਛਾ ਦੀਪਕ ਜੀ, ਸਿੱਧੂ ਵੱਲੋਂ ਇਹ ਦਾਅਵਾ ਕੀਤਾ ਗਿਆ ਵੀ ਬਾਦਲਾਂ ਨੇ ਤੇ ਹਿਮਾਚਲ ਦੇ ਵਿੱਚ ਪਹਾੜ ਤੱਕ ਖਰੀਦ ਰੱਖੇ ਨੇ, ਕੀ ਵੇਰਵਾ ਜੀ ਇਸ ਗੱਲ ਦਾ?
ਬਿਲਕੁਲ ਜੀ, ਨਵਜੋਤ ਸਿੰਘ ਸਿੱਧੂ ਅੱਜ ਕੱਲ੍ਹ ਚਰਚਾ 'ਚ ਲਗਾਤਾਰ ਬਣੇ ਰਹਿੰਦੇ ਨੇ, ਚਾਹੇ ਉਹ ਨਵਜੋਤ ਕੌਰ ਦੇ ਹਵਾਲੇ ਨਾਲ ਹੋਣ, ਚਾਹੇ ਨਵਜੋਤ ਸਿੰਘ ਦੇ ਹਵਾਲੇ ਨਾਲ ਹੋਣ। ਸੋ ਨਵਜੋਤ ਸਿੱਧੂ ਚਰਚਾ 'ਚ ਤਾਂ ਹੈਗੇ ਨੇ। ਹੁਣ ਨਵਜੋਤ ਸਿੰਘ ਸਿੱਧੂ ਆਪਣੀ ਬੇਟੀ ਨਾਲ ਪਹਾੜਾਂ ਦੀ ਸੈਰ 'ਤੇ ਰਹੇ, ਤੇ ਉਹ ਉਹਨਾਂ ਦੀ ਤੇ ਉਹਨਾਂ ਦੀ ਬੇਟੀ ਦੀਆਂ ਦੋ ਕੁ ਵੀਡੀਓ ਕਾਫੀ ਪ੍ਰਚਲਿਤ ਹੋ ਰਹੀਆਂ ਨੇ। ਇੱਕ ਵੀਡੀਓ ਹੈ ਜਿਹਦੇ ਵਿੱਚ ਉਹ ਹਾਸੀ ਖੇਡੀ ਕਰਦੇ ਦਿਖਦੇ ਨੇ, ਹੈ ਨਾ, ਕੋਈ ਸ਼ੇਅਰ ਜਾਂ ਸੁਣਾਉਂਦੇ ਨੇ, ਪਰ ਇੱਕ ਵੀਡੀਓ ਕਾਫੀ ਸੀਰੀਅਸ ਹੈ। ਉਹ ਇੱਕ ਉੱਥੋਂ ਦੀ ਲੋਕਲ ਬੱਚੀ ਨੂੰ, ਜਿਹਦੇ ਵਿੱਚ ਉਹਨਾਂ ਦੀ ਆਪਣੀ ਬੇਟੀ ਵੀ ਦਿਖਦੀ ਆ, ਨਾਲ ਇੱਕ ਲੋਕਲ ਹਿਮਾਚਲ ਦੀ ਖੇਤਰ ਦੀ ਕੋਈ ਕੁੜੀ ਦਿਖਦੀ ਆ, ਉਸ ਨੂੰ ਪੁੱਛਦੇ ਨੇ ਕਿ ਆ ਘਰ ਖੇਤ ਘੋੜੇ ਇਹ ਇਹ ਕਿਹਦੇ ਨੇ? ਉਹ ਕਹਿੰਦੇ ਜੀ ਤਾਂ ਵਿਕ ਗਏ। ਉਹ ਕਹਿੰਦੇ ਕਿਹਨੇ ਖਰੀਦੇ ਨੇ? ਕਹਿੰਦੇ ਜੀ ਬਾਦਲ ਸਿੰਘ ਨੇ ਖਰੀਦੇ ਨੇ। ਉਹ ਕਹਿੰਦੇ ਹੈ, ਬਾਦਲ ਸਿੰਘ ਇੱਥੇ ਤੱਕ ਵੀ ਆ ਗਿਆ? ਕਹਿੰਦੇ ਹਾਂ ਜੀ। ਸੋ ਉਹ ਜਿਹੜੀ ਗੱਲਬਾਤ ਹੈ ਉਹ ਇਸ਼ਾਰਾ ਕਰਦੀ ਹੈ, ਇਹ ਮੇਰੇ ਕੋਲ ਰਿਪੋਰਟ ਪਈ ਹੈ ਜੀ, ਨਵਜੋਤ ਸਿੰਘ ਸਿੱਧੂ ਕਹਿੰਦੇ ਜੀ ਕਿ ਘੁੰਮਣ ਜਾਂਦੇ ਨੇ, ਇਹ ਹੈਗਾ ਜੀ ਪੀਰ ਪੰਜਾਲ ਮਾਊਂਟਨ ਏਰੀਆ।
ਅੱਛਾ ਜੀ,
ਮਤਲਬ ਮਨਾਲੀ ਤੇ ਪੀਰ ਪੰਜਾਲ ਮਾਊਂਟਨ ਏਰੀਆ 'ਚ ਘੁੰਮ ਰਹੇ ਨੇ, ਤੇ ਉੱਥੇ ਘੁੰਮਦਿਆਂ ਹੋਇਆਂ ਇੱਕ ਲੜਕੀ ਨਾਲ ਉਹਨਾਂ ਦੀ ਗੱਲਬਾਤ ਦੀ ਵੀਡੀਓ ਸਾਹਮਣੇ ਆਉਂਦੀ ਹੈ। ਜੇ ਮੈਂ ਉਹਨੂੰ ਸਵਾਲ ਜਵਾਬ ਦੇ ਰੂਪ 'ਚ ਰੱਖਾਂ ਤਾਂ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ, ਬੇਟਾ ਇਹ ਘਰ, ਇਹ ਘੋੜੇ, ਇਹ ਜ਼ਮੀਨ, ਇਹ ਵੀ ਇਹਦੀ ਵੀ ਖਰੀਦਦਾਰੀ ਹੁੰਦੀ ਹੈ? ਤੇ ਉਹ ਕੁੜੀ ਜਵਾਬ ਦਿੰਦੀ ਆ, ਹਾਂਜੀ ਸਰ, ਇਹ ਜ਼ਮੀਨ ਵਿਕੀ ਹੋਈ ਹੈ। ਸਿੱਧੂ, ਬਾਹਰ ਵਾਲੇ ਤਾਂ ਖਰੀਦ ਨਹੀਂ ਸਕਦੇ, ਕੁੜੀ ਇਹ ਜ਼ਮੀਨ ਬਾਦਲ ਸਿੰਘ ਨੇ ਖਰੀਦੀ ਹੈ। ਸਿੱਧੂ, ਬਾਦਲ ਸਿੰਘ ਪੰਜਾਬ ਵਾਲੇ? ਕੁੜੀ, ਹਾਂ ਜੀ ਸਰ, ਸਿੱਧੂ ਇਹ ਰਸਤਾ ਜਿਹੜਾ ਆ ਰਿਹਾ ਹੈ, ਮਤਲਬ ਪਹਿਲਾਂ ਤੋਂ ਬਣਿਆ ਹੋਇਆ? ਕੁੜੀ, ਇਹ ਰਸਤਾ ਤਾਂ ਬਹੁਤ ਪੁਰਾਣਾ ਹੈ ਜੀ, ਅੰਗਰੇਜ਼ਾਂ ਦੇ ਜ਼ਮਾਨੇ ਦਾ, ਪਰ ਇਹ ਬੰਦ ਹੋ ਗਿਆ ਸੀ, ਇਹ ਪੁਲ ਵੀ ਟੁੱਟ ਗਿਆ ਸੀ, 30-40 ਸਾਲ ਤੋਂ ਬੰਦ ਪਿਆ ਸੀ। ਬਾਦਲ ਸਿੰਘ ਨੇ ਜਦ ਤੋਂ ਜ਼ਮੀਨ ਲਈ ਤਦ ਤੋਂ ਰਸਤਾ ਵੀ ਬਣ ਗਿਆ, ਪੁਲ ਵੀ ਦੁਬਾਰਾ ਬਣ ਗਿਆ, ਤੇ ਹੁਣ ਵੱਡੀ ਰੋਡ ਵੀ ਇੱਥੇ ਤੱਕ ਬਣ ਕੇ ਆ ਰਹੀ ਹੈ। ਸਿੱਧੂ, ਮੈਨੂੰ ਇਹ ਤਾਂ ਦੱਸੋ ਕਿ ਬੇਟਾ ਬਾਦਲ ਸਿੰਘ ਇੱਥੇ ਪਹੁੰਚੇ ਕਿਵੇਂ ਹੋਣਗੇ? ਹੈਂ, ਉਹ ਮੈਂ ਇਸ ਗੱਲ ਤੋਂ ਹੈਰਾਨ ਹਾਂ, ਮਤਲਬ ਜਿਹੀ ਜਿਹੀ ਪਹਾੜੀਆਂ ਉੱਚੀਆਂ,
ਜੀ
ਹੈਂ, ਮਤਲਬ ਪਗਡੰਡੀਆਂ ਵਾਲਾ ਰਾਹ, ਤੋ ਤੂੰ ਕਹਿੰਦੇ ਕਿ ਏਦਾਂ ਇਸ ਟੀਸੀ ਦੇ ਕਿਵੇਂ ਪਹੁੰਚੇ ਹੋਣਗੇ? ਕੁੜੀ ਕਹਿੰਦੀ ਉਹਨਾਂ ਦੇ ਨਾਲ 5-6 ਲੋਕ ਸਨ ਜਿਹੜੇ ਉਹਨਾਂ ਨੂੰ ਲੈ ਕੇ ਆਏ ਸੀ। ਮਤਲਬ ਹੋ ਸਕਦਾ ਗੱਲ ਇਹ, ਮਤਲਬ ਬਹੁਤ, ਜੇ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਹੋ ਰਹੀ ਹੈ ਤਾਂ ਸਹੀ ਮਾਇਨੇ 'ਚ ਉਹਨਾਂ ਦੇ ਜਿਉਂਦੀ ਜੀ ਦੀ ਉਹ ਗੱਲ ਹੈ ਨਾ ਫਿਰ ਤਾਂ। ਸੋ ਇਸ ਲਈ ਤਾਂ ਮਤਲਬ ਕਿਸ ਦੌਰ ਦੀ ਗੱਲ ਹੋਣੀ? ਸਿੱਧੂ ਕਹਿੰਦਾ ਇਸ ਟਰੈਕ ਤੇ ਵੀ? ਕੁੜੀ ਕਹਿੰਦੀ ਜੀ ਸਰ। ਸਿੱਧੂ ਕਹਿੰਦਾ ਫੜ ਫੁੜ ਕੇ ਲਿਆਏ ਹੋਣੇ ਫਿਰ ਉਹਨਾਂ ਨੂੰ? ਉਹ ਕਹਿੰਦੀ ਹਾਂ ਜੀ ਸਰ। ਸਿੱਧੂ, ਕੁਰਸੀ ਵੀ ਮਤਲਬ ਨਾਲ ਆ, ਕਹਿੰਦੇ ਬਾਦਲ ਸਿੰਘ ਕੁਰਸੀ ਨਾਲ ਲੈ ਕੇ ਹੀ ਪਹੁੰਚੇ ਹੋਣੇ, ਕਹਿੰਦੇ ਬਾਦਲ ਸਿੰਘ ਕੁਰਸੀ ਨਾਲੇ ਰੱਖਦੇ ਨੇ ਆਪਣੀ, ਤੇ ਕਮਾਲ ਹੈ ਵੀ ਇੱਥੇ ਵੀ ਪਹੁੰਚ ਗਏ, ਕਹਿੰਦੇ ਹੁਣ ਚਲੋ ਪੁੱਤ ਹਿਮਾਚਲ ਵੀ ਚਲੀਏ। ਇਹ ਵੀਡੀਓ ਬਕਾਇਦਾ ਨਵਜੋਤ ਸਿੰਘ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਪੇਜ ਦੇ ਉੱਤੇ ਸਾਂਝੀ ਕੀਤੀ ਆ, ਜਿਹੜੀ ਧੜੱਲੇ ਨਾਲ ਚੱਲ ਰਹੀ ਆ, ਲਾਈਕ ਕਮੈਂਟ ਕਈ ਤਰ੍ਹਾਂ ਦੇ ਆ ਰਹੇ ਨੇ। ਅਜੇ ਤੱਕ ਅਕਾਲੀ ਦਲ ਬਾਦਲ ਨੇ, ਅਜੇ ਤੱਕ ਬਾਦਲ ਪਰਿਵਾਰ ਨੇ, ਉਹਨਾਂ ਦੇ ਕਿਸੇ ਨੁਮਾਇੰਦੇ ਨੇ, ਕਿਸੇ ਲੀਡਰ ਨੇ ਨਾ ਇਹਦਾ ਖੰਡਨ ਕੀਤਾ ਨਾ ਪੁਸ਼ਟੀ ਕੀਤੀ, ਹੈ ਨਾ। ਪਰ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਆਪਾਂ ਨਵਜੋਤ ਸਿੰਘ ਸਿੱਧੂ ਵੱਲੋਂ ਪੋਸਟ ਕੀਤੀ ਗਈ ਵੀਡੀਓ ਦੇ ਆਧਾਰ ਤੇ ਗੱਲ ਕਰ ਰਹੇ ਹਾਂ, ਜਿਹੜੀ ਇਹ ਕਹਿੰਦੀ ਹੈ ਕਿ ਲਓ ਜੀ ਪਹਾੜ ਵੀ ਬਾਦਲਾਂ ਨੇ ਖਰੀਦ ਲਏ, ਹਿਮਾਚਲ 'ਚ ਜ਼ਮੀਨਾਂ ਵੀ ਬਾਦਲਾਂ ਨੇ ਖਰੀਦ ਲੀਆਂ। ਸੋ ਇੱਕ ਤਰ੍ਹਾਂ ਨਾਲ ਬਾਦਲਾਂ ਦੇ ਹਵਾਲੇ ਨਾਲ ਸਿੱਧੂ ਫਿਰ ਚਰਚਾ 'ਚ ਨੇ, ਤੇ ਉਹਨਾਂ ਦਾ ਨਿਸ਼ਾਨਾ ਇੱਕ ਤਰੀਕੇ ਨਾਲ ਲੈਂਡ ਮਾਫੀਆ ਦੇ ਉੱਤੇ ਉਂਗਲ ਧਰਨ ਵਰਗਾ, ਤੋ ਫਿਰ ਅਕਾਲੀ ਦਲ ਨੂੰ ਨਿਸ਼ਾਨੇ ਤੇ ਲੈਂਦੇ ਦਿਖ ਰਹੇ ਨੇ। ਸਮਝ ਨਹੀਂ ਆਉਂਦੀ, ਇੱਕ ਪਾਸੇ ਬੀਜੇਪੀ 'ਚ ਘਰ ਵਾਪਸੀ ਦੀਆਂ ਚਰਚਾਵਾਂ ਨੇ, ਦੂਏ ਪਾਸੇ ਅਕਾਲੀ ਦਲ ਵੀ ਫਿਰ ਉੱਥੇ ਜਾਣਾ ਚਾਹੁੰਦਾ ਹੈ ਨਾ, ਤੇ ਜੇ ਫਿਰ ਉੱਥੇ ਇਕੱਠਿਆਂ ਹੋਣਾ
ਜੀ,
ਤਾਂ ਸਵਾਲ ਉਵੇਂ ਹੈ ਜਿਵੇਂ ਮਤਲਬ ਕੈਪਟਨ ਤੇ ਜਾਖੜ ਦੀ ਆਪਸ 'ਚ ਵਿਗੜ ਗਈ ਸੀ, ਬਾਅਦ 'ਚੋਂ ਫਿਰ ਉਸੇ ਘਰ ਇਕੱਠੇ ਹੋਏ। ਸੋ ਹੁਣ ਇਹ ਨਹੀਂ ਪਤਾ ਕੀ ਹੁੰਦਾ ਰਾਜਨੀਤੀ 'ਚ, ਕੁਛ ਵੀ ਸੰਭਵ ਹੈ, ਪਰ ਨਵਜੋਤ ਸਿੰਘ ਸਿੱਧੂ ਨੇ ਇੱਕ ਨਵਾਂ ਵਿਸ਼ਾ ਜ਼ਰੂਰ ਪੰਜਾਬ ਦੀ ਸਿਆਸਤ ਨੂੰ ਤੇ ਮੀਡੀਆ ਨੂੰ ਦਿੱਤਾ।
ਤੇ ਦੀਪਕ ਜੀ, DGP ਵੱਲੋਂ ਦਾਅਵਾ ਕੀਤਾ ਗਿਆ ਵੀ ਨਵੇਂ ਸਾਲ ਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਵੀ ਤਰੀਕਾਂ ਬਦਲਣ ਨਾਲ ਨਹੀਂ ਕੁਛ ਹੁੰਦਾ, ਤੌਰ ਤਰੀਕੇ ਬਦਲਣੇ ਪੈਂਦੇ ਆ। DGP ਸਾਹਿਬ ਕਹਿੰਦੇ ਵੀ ਪੰਜਾਬ ਪੁਲਿਸ ਤੌਰ ਤਰੀਕੇ ਬਦਲੇਗੀ ਆਪਣੇ 2026 ਦੇ ਵਿੱਚ, ਅਤੇ ਨਵੇਂ ਰੂਪ ਦੇ ਵਿੱਚ, ਨਵੇਂ ਸਾਲ 'ਚ ਨਵੇਂ ਰੂਪ 'ਚ ਨਜ਼ਰ ਆਏਗੀ ਪੰਜਾਬ ਪੁਲਿਸ, ਇਹਦਾ ਵੀ ਵੇਰਵਾ ਦਿਓ।
ਠੀਕ ਹੈ, ਉਮੀਦ ਤੇ ਦੁਨੀਆ ਕਾਇਮ ਹੈ ਤੇ ਸਾਨੂੰ ਵੀ ਉਮੀਦ ਕਰ ਲੈਣੀ ਚਾਹੀਦੀ ਹੈ। ਮੈਨੂੰ ਤਾਂ ਇਹ ਲੱਗਦਾ ਕਿ ਹਰ DGP ਜਿਹੜਾ ਵੀ ਪੰਜਾਬ ਦਾ ਆਇਆ ਹੋਣਾ ਹਰ ਸਾਲ ਦਸੰਬਰ 'ਚ ਆ ਕੇ ਇਹੀ ਜਿਹੀ ਗੱਲ ਤਾਂ ਜ਼ਰੂਰ ਕਹਿੰਦਾ ਹੋਣਾ, ਤੇ ਪਰ ਤਰੀਕਾ ਤਾਂ ਬਦਲਿਆ ਨਹੀਂ ਜਿਹੜਾ, ਬੰਦੇ ਰਿਟਾਇਰ ਹੁੰਦੇ ਰਹੇ, ਨਵੇਂ ਆਉਂਦੇ ਰਹੇ। ਵਿਜੇ ਜੀ, ਕਈ ਵਾਰ ਜਦੋਂ ਨਵੀਂ ਭਰਤੀ ਹੁੰਦੀ,
ਹਾਂਜੀ,
ਪਿਛਲੇ ਕੁਝ ਦੌਰ ਅਜਿਹੇ ਆਏ ਪੰਜਾਬ ਪੁਲਿਸ ਦੇ ਵਿੱਚ, ਮਤਲਬ ਕਿ ਨਵੇਂ ਮੁੰਡੇ, ਚੰਗੇ ਘਰਾਂ ਦੇ ਮੁੰਡੇ, ਹੈ ਨਾ, ਰਸੂਖਦਾਰ ਮੁੰਡੇ, ਜਾਂ ਪੰਜਾਬ ਨੂੰ ਬਦਲਣ ਦੀ ਸੋਚ ਦੇ ਵਿੱਚੋਂ ਯੂਨੀਵਰਸਿਟੀਆਂ 'ਚੋਂ ਨਿਕਲੇ ਮੁੰਡੇ ਜਦੋਂ ਪੁਲਿਸ ਦੀਆਂ ਚੰਗੀਆਂ ਪੋਸਟਾਂ 'ਚ ਸਿੱਧੀਆਂ ਭਰਤੀਆਂ ਹੋ ਕੇ ਆਏ, ਤਦ ਵੀ ਆਸ ਜਾਗਦੀ ਹੁੰਦੀ ਸੀ ਕਿ ਲੈ ਵੀ ਘੱਟੋ ਘੱਟ ਪੰਜਾਬ ਪੁਲਿਸ 'ਚ ਹੁਣ ਸੁਧਾਰ ਹੋ ਜਾਊਗਾ, ਜਾਂ ਚੰਡੀਗੜ੍ਹ ਦੀ ਪੁਲਿਸ ਦਾ ਜਿਹੜਾ ਢੰਗ ਤਰੀਕਾ ਲੋਕ ਦੇਖ ਕੇ ਜਾਂਦੇ ਸੀ, ਉਹ ਤੋਂ ਬਾਅਦ ਉਹ ਕਹਿੰਦੇ ਸੀ ਲੈ ਵੀ ਜੇ ਇਹੀ ਜਿਹੀ ਪੁਲਿਸ ਸਾਡੀ ਵੀ ਹੋਵੇ। ਸੋ ਇੰਝ ਲੱਗਦਾ ਸੀ ਕਿ ਜਿਵੇਂ ਚੰਡੀਗੜ੍ਹ ਵਾਲੀ ਪੁਲਿਸ ਤਾਂ ਫੌਰਨ ਦੀ ਹੋ, ਜਦੋਂ ਕਿ ਪੰਜਾਬ ਹਰਿਆਣਾ ਦੇ ਮੁੰਡੇ ਨੇ,
ਜੀ,
ਹੈ ਨਾ, ਤੇ ਤਾਂ ਵੀ। ਪਰ ਉਹ ਪਤਾ ਨਹੀਂ ਸਿਸਟਮ ਇੰਨਾ ਹਾਵੀ ਆ, ਮਤਲਬ ਕਿ ਉਹ ਆਪਣੇ ਜਿਵੇਂ ਕਹਾਵਤ ਆ, ਬਜ਼ੁਰਗ ਕਹਿੰਦੇ ਹੁੰਦੇ ਨੇ ਕਿ ਬਈ ਸੰਗਤ 'ਚ ਨਾ ਬੈਠਿਆ ਕਰੋ, ਸੰਗਤ ਦਾ ਵੀ ਅਸਰ ਹੁੰਦਾ। ਮਤਲਬ ਮੇਰਾ ਅਕਸਰ ਸਵਾਲ ਹੁੰਦਾ ਕਿ ਜੇ ਸੰਗਤ ਮਾੜੀ ਹੈ ਤੇ ਜੇ ਉਹ 'ਚ ਚੰਗਾ ਬੰਦਾ ਬੈਠ ਰਿਹਾ ਤਾਂ ਉਹਦਾ ਵੀ ਤਾਂ ਅਸਰ ਹੋ ਸਕਦਾ
ਜੀ।
ਤੇ ਇਸੇ ਤਰ੍ਹਾਂ ਦੀ ਉਮੀਦ ਮੈਂ ਨਵੇਂ ਅਫਸਰਾਂ ਅਧਿਕਾਰੀਆਂ ਤੋਂ ਰੱਖਦਾ ਹੁੰਦਾ ਸੀ ਕਿ ਲੈ ਵੀ ਜੇ ਇਹ ਸਿਸਟਮ 'ਚ ਜਾ ਰਹੇ ਨੇ, ਇਹ ਵੀ ਤਾਂ ਕੱਲ੍ਹ ਤੱਕ ਗਾਲਾਂ ਕੱਢਦੇ ਸੀ ਨੇ ਸਿਸਟਮ, ਸ਼ਾਇਦ ਅੱਜ ਜਾ ਕੇ ਸੁਧਾਰਨਗੇ, ਪਰ ਹੌਲੀ ਹੌਲੀ 90% ਹੀ ਉਸੇ ਸਿਸਟਮ ਦਾ ਹਿੱਸਾ ਬਣ ਜਾਂਦੇ ਨੇ
ਜੀ।
ਸੋ ਅਸੀਂ ਸਾਲ ਬਦਲਦੇ ਦੇਖੇ, ਬਿਲਕੁਲ ਦਰੁਸਤ ਹੈ ਕਿ ਪੰਜਾਬ ਪੁਲਿਸ ਅਸੀਂ ਤੌਰ ਤਰੀਕਾ ਬਦਲਦਾ ਨਹੀਂ ਦੇਖਿਆ, ਜੋ 80-90 ਦੇ ਦਹਾਕੇ 'ਚ ਪੰਜਾਬ ਪੁਲਿਸ ਨੇ ਕੀਤਾ ਫੀਤੀਆਂ ਲਵਾਉਣ ਲਈ, ਅਹੁਦੇ ਲੈਣ ਲਈ, ਉਹ ਅੱਜ ਵੀ ਜਾਰੀ ਹੈ ਜਨਾਬ। ਅੱਜ ਵੀ ਆਪਾਂ ਲਗਾਤਾਰ ਝੂਠੇ ਇਨਕਾਊਂਟਰਾਂ ਦੀਆਂ ਗੱਲਾਂ, ਜੇ ਬਹੁਤ ਸਾਰਾ ਕੁਛ ਆਪਾਂ ਉਹ ਵਰਤਾਰਾ ਕਰਦੇ ਹਾਂ, ਰਿਸ਼ਵਤਖੋਰੀ ਦਾ ਰੇਟ ਵੱਧਦਾ, ਮਤਲਬ ਡਾਲਰ ਦੇ ਹਿਸਾਬ ਨਾਲ ਰੇਟ ਵਧਾਉਂਦੇ ਆ ਸਾਡੇ ਇੱਥੇ, ਕਿ ਲੈ ਵੀ ਹੁਣ ਤਾਂ ਰੁਪਈਆ ਹੋਰ ਡਿੱਗ ਗਿਆ, ਇਸ ਲਈ ਹੁਣ ਇਹ ਰਿਸ਼ਵਤ 1 ਲੱਖ ਨਹੀਂ ਚੱਲ ਰਹੀ, ਹੁਣ ਤਾਂ 1,20,000 ਹੋ ਗਈ। ਸੋ ਹਾਲ ਹੈ ਜੀ ਸਾਡੇ। ਸੋ ਇਸ ਸਥਿਤੀ ਦੇ ਵਿੱਚ DGP ਸਾਹਿਬ ਨੂੰ ਪੁੱਛੋ ਤਾਂ DGP ਸਾਹਿਬ ਕਹਿੰਦੇ ਨਾ, ਪੰਜਾਬ 'ਚ ਕੋਈ ਅਮਨ ਕਾਨੂੰਨ ਦੀ ਸਥਿਤੀ ਨਹੀਂ ਵਿਗੜੀ ਹੋਈ, ਕੋਈ ਮਾਹੌਲ ਖਰਾਬ ਨਹੀਂ, ਸਾਰਾ ਕੁਝ ਸਾਡੇ ਕੰਟਰੋਲ 'ਚ ਹੈ। ਕਮਾਲ ਹੈ ਜਨਾਬ, ਪਤਾ ਨਹੀਂ ਇਹ ਕੋਈ ਹੋਰ ਕਿਤਾਬ ਪੜ੍ਹਦੇ ਹੋਣੇ, ਅਮਨ ਕੁੰਡ ਦੀ ਪ੍ਰਭਾਸ਼ਾ ਵਾਲੀ ਅਸੀਂ ਕੋਈ ਹੋਰ ਪੜ੍ਹਦੇ ਹਾਂ, ਸੋ ਜਾਂ ਤਾਂ ਸਾਨੂੰ ਨਹੀਂ ਸਹੀ ਪਤਾ, ਜਾਂ ਇਹਨਾਂ ਨੂੰ ਨਹੀਂ ਪਤਾ, ਪਰ ਕੁਛ ਤਾਂ ਗੜਬੜ ਹੈ।
ਜੀ
ਉਹ ਗੜਬੜ ਦੇ ਹਵਾਲੇ ਜਦੋਂ ਮੈਂ ਦੇਖਦਾ, ਫਿਰ ਉਹਨੇ ਕਹਿੰਦੇ ਜੀ ਅਸੀਂ ਨਵੀਂ ਭਰਤੀ ਕਰ ਰਹੇ ਹਾਂ, ਹੁਣ ਥਾਣਿਆਂ 'ਚ ਪੁਲਿਸ ਵਾਲਿਆਂ ਦੀ ਕਮੀ ਨਹੀਂ ਹੋਊਗੀ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇੱਕ ਵਾਰ ਵਿਜੇ ਜੀ, ਕਿ ਪੰਜਾਬ ਪੁਲਿਸ ਦੇ ਵਿੱਚ ਜੇ ਇੱਕ ਥਾਣੇ ਨੂੰ 100 ਬੰਦਾ ਅਲਾਟ ਹੈ ਤਾਂ ਥਾਣੇ 'ਚ ਜਾ ਕੇ ਦੇਖ ਲਿਓ, ਜੇ 10 ਤੋਂ ਵੱਧ ਮਿਲ ਜਾਣ, 90 ਕਿੱਥੇ ਨੇ? ਕੋਈ ਅਫਸਰ ਦੀ ਘਰੇ ਰਸੋਈ 'ਚ ਲੱਗਿਆ, ਕੋਈ ਅਫਸਰ ਦਾ ਕੁੱਤਾ ਘੁਮਾਉਣ ਲੱਗਿਆ, ਕੋਈ ਜਵਾਕ ਘੁਮਾਉਣ ਲੱਗਿਆ, ਕੋਈ ਘਰ ਵਾਲੀ ਨੂੰ ਸ਼ੋਪਿੰਗ ਕਰਾਉਣ ਗਿਆ ਹੋਇਆ, ਕੋਈ ਡਰਾਈਵਰ ਬਣਿਆ ਅਤੇ ਕੋਈ ਮਾਲੀ ਬਣਿਆ, ਅਤੇ ਕੋਈ ਸਿਕਿਉਰਿਟੀ 'ਚ ਲੱਗਿਆ, ਕੁਛ ਬਣਿਆ। ਸੋ ਅਜੇ ਸੁਧਰੂਗਾ? ਕਹਿੰਦੇ ਨਹੀਂ ਜੀ, ਕਹਿੰਦੇ ਹੁਣ ਸਾਰਾ ਕੁਝ ਠੀਕ ਹੋ ਜੂਗਾ, ਕਿਉਂਕਿ ਅਸੀਂ ਨਵੀਂ ਭਰਤੀ ਕਰ ਲੈਣੀ ਹੈ ਮਾਰਚ ਤੋਂ। ਦੇਖਿਓ ਤੁਸੀਂ 112 ਡਾਇਲ ਕਰਿਆ ਕਰਿਓ, ਪਹਿਲਾਂ ਜਿਹੜਾ 100 ਨੰਬਰ ਹੁੰਦਾ ਸੀ, ਹੁਣ ਉਹ 112। ਸੋ 112 ਡਾਇਲ ਕਰੋ, ਕਹਿੰਦੇ ਜੀ ਅਸੀਂ ਹੁਣ ਟਾਈਮਿੰਗ ਆਪਣੀ ਸੈੱਟ ਕਰ ਰਹੇ ਹਾਂ, ਪਹਿਲਾਂ ਰਿਸਪੋਂਸ ਪੰਜਾਬ ਪੁਲਿਸ 12 ਤੋਂ 13 ਮਿੰਟ 'ਚ ਕਰਦੀ ਸੀ, ਅਸੀਂ ਟਾਰਗੇਟ ਰੱਖਿਆ ਕਿ ਇਹਨੂੰ ਹੁਣ 8 ਮਿੰਟ 'ਚ ਲਿਆਉਣਾ, ਅਤੇ ਫਿਰ ਅਸੀਂ 5 ਮਿੰਟ 'ਚ ਲਿਆਉਣਾ, ਕਿ ਡਾਇਲ ਕਰਨ ਤੋਂ ਬਾਅਦ ਮੌਕੇ 'ਤੇ ਪੰਜਾਬ ਪੁਲਿਸ 5 ਮਿੰਟ 'ਚ ਪਹੁੰਚ ਜਾ ਕਰੇ। ਸੋ DGP ਸਾਹਿਬ ਦੇ ਦਾਅਵੇ ਵਾਅਦੇ ਨੇ, ਕਿੰਨੇ ਕੁ ਉਹਦੇ 'ਤੇ ਖਰੇ ਉਤਰਦੇ ਨੇ ਤਾਂ ਵਕਤ ਦੱਸੂਗਾ, ਪਰ ਉਹਨਾਂ ਨੇ ਵੱਡੇ ਦਾਅਵੇ ਕੀਤੇ, ਅਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ 1600 ਨਵੇਂ ASI ਇੰਸਪੈਕਟਰ, SI ਇਹ ਸਾਰੇ ਭਰਤੀ ਕਰ ਰਹੇ ਹਾਂ, ਜਿਹਨਾਂ ਦੀ ਨਿਯੁਕਤੀ ਸਿੱਧੀ ਥਾਣਿਆਂ 'ਚ ਹੋਊਗੀ, ਅਤੇ ਤਾਂ ਕਿ ਉਹ ਮਤਲਬ ਕਿ ਲੋਕਾਂ ਦੇ ਕੰਮ ਤੁਰੰਤ ਨਿਬੜ ਸਕਣ, ਜਿਹੜੇ ਲੋਕ ਮਸਲੇ ਲੈ ਕੇ ਆਉਂਦੇ ਨੇ, ਅਤੇ ਪੰਜਾਬ ਪੁਲਿਸ ਨਵੇਂ ਤਰੀਕੇ ਨਾਲ, ਨਵੇਂ ਰੂਪ ਨਾਲ ਨਵੇਂ ਸਾਲ 'ਚ ਪੇਸ਼ ਹੋਊਗੀ। ਚਲੋ ਜੀ, ਉਮੀਦ ਹੈ। ਸੋ ਬੀਰਬਲ ਦੀ ਖਿਚੜੀ ਹੈ, ਜੇ ਪੱਕ ਜਾਵੇ ਤਾਂ ਚੰਗੀ ਗੱਲ ਹੈ
ਜੀ। ਦੀਪਕ ਜੀ, ਮੈਂ ਦੇਖ ਰਿਹਾ ਅੱਜ ਤੁਸੀਂ ਬਹੁਤ ਇੱਕ ਵਧੀਆ, ਬੜਾ ਸੋਹਣਾ ਤੁਹਾਡਾ ਮਫਲਰ ਹੈ ਜਿਹੜਾ ਤੁਸੀਂ ਅੱਜ ਓੜਿਆ ਹੋਇਆ। ਆਮ ਤੌਰ 'ਤੇ ਤੁਸੀਂ ਮਫਲਰ ਲੈਂਦੇ ਨਹੀਂ, ਠੰਡ ਪੰਜਾਬ ਦੇ ਵਿੱਚ ਵੱਧ ਗਈ ਲੱਗਦੀ ਆ, ਖਬਰਾਂ ਵੀ ਇਸ ਗੱਲ ਦੀ ਹਾਮੀ ਭਰਦੀਆਂ ਨੇ, ਉਡਾਨਾਂ ਵਗੈਰਾ ਵੀ ਕਈ ਰੱਦ ਹੋ ਰਹੀਆਂ, ਦੱਸਿਓ ਤਾਂ।
ਹਾਂ ਬਿਲਕੁਲ ਜੀ, ਅੱਧਾ ਲਗਭਗ ਪੋਹ ਬੀਤ ਗਿਆ, ਅਤੇ ਪੋਹ ਦਾ ਮਹੀਨਾ ਜਿਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਵਾਲੇ ਦਿਨਾਂ ਦੇ ਹਵਾਲੇ ਨਾਲ ਆਪਾਂ ਯਾਦ ਕਰਦੇ ਹਾਂ ਉਹਨਾਂ ਨੂੰ, ਅਤੇ ਉਹ ਕਹਿਰ ਦੀ ਠੰਡ ਦਾ ਮਹੀਨਾ ਮੰਨਿਆ ਜਾਂਦਾ। ਸੋ ਇਸ ਲਈ ਅੱਧਾ ਪੋਹ ਲੰਘ ਗਿਆ, ਅਤੇ ਹੁਣ ਠੰਡ ਆਪਣਾ ਪੂਰਾ ਜ਼ੋਰ ਦਿਖਾ ਰਹੀ ਆ। ਮਤਲਬ ਅੱਜ ਸੂਰਜ ਦੇਵਤਾ ਨੇ ਤਾਂ ਲਗਭਗ ਦਰਸ਼ਨ ਹੀ ਨਹੀਂ ਦਿੱਤੇ, ਸੋ ਆਉਂਦੇ ਵੀ 1-2 ਦਿਨ ਅਜਿਹੀ ਸਥਿਤੀ ਹੋ ਸਕਦੀ ਆ। ਕਦੇ ਕਦੇ ਵਿੱਚ ਨੂੰ ਕਈ ਥਾਵਾਂ 'ਤੇ ਚੜ੍ਹਦੇ ਸੀ, ਹੁਣ ਤਾਂ ਉਹ ਵੀ ਲਗਭਗ ਮੱਧਮ ਆ ਗੱਲ, ਅਤੇ ਠੰਡ ਇੰਨੀ ਜ਼ਿਆਦਾ ਕਹਿਰ ਦੀ ਹੈ ਜੀ, ਅਤੇ ਦੂਏ ਪਾਸੇ ਧੁੰਦ ਦਾ ਪੂਰਾ ਜ਼ੋਰ ਹੈ, ਅਤੇ ਉਸ ਡਿੱਗ ਰਹੀ ਹੈ, ਜਿਹਦਾ ਨਤੀਜਾ ਇਹ ਹੈ ਕਿ ਪੂਰਾ ਜਨਜੀਵਨ ਲਗਭਗ ਪ੍ਰਭਾਵਿਤ ਹੈ, ਖਾਸ ਕਰ ਉੱਤਰੀ ਭਾਰਤ ਦੇ ਵਿੱਚ ਤਾਂ, ਮਤਲਬ ਦਿੱਲੀ, UP, ਹਰਿਆਣਾ ਹੈ, ਅਤੇ ਇੱਧਰ ਪੰਜਾਬ, ਰਾਜਸਥਾਨ, ਹਿਮਾਚਲ, ਜੰਮੂ ਕਸ਼ਮੀਰ, ਇਹ ਖੇਤਰ ਕਾਫੀ ਜ਼ਿਆਦਾ ਪ੍ਰਭਾਵਿਤ ਨੇ, ਅਤੇ ਜਿੱਥੇ ਰੇਲ ਦੇ ਉੱਤੇ ਅਸਰ ਹੈ, ਕਈ ਰੇਲਾਂ ਰੱਦ ਕਰਨੀਆਂ ਪੈ ਰਹੀਆਂ, ਕਈ ਸ਼ਤਾਬਦੀ ਵਰਗੀਆਂ ਰੇਲ ਗੱਡੀਆਂ ਦੇਰ ਨਾਲ ਚੱਲ ਰਹੀਆਂ, ਉੱਥੇ ਸੜਕੀ ਆਵਾਜਾਈ ਤੋਂ ਪ੍ਰਭਾਵਿਤ ਤਾਂ ਹੁੰਦੀ ਹੋ, ਉਹਦੇ ਵਿੱਚ ਹਾਦਸੇ ਲਗਾਤਾਰ ਵਾਪਰ ਰਹੇ ਨੇ, ਇਹ ਵੱਡਾ। ਬੇਸ਼ੱਕ ਸੜਕਾਂ ਚੰਗੀਆਂ ਬਣ ਗਈਆਂ, ਚੌੜੀਆਂ ਬਣ ਗਈਆਂ, ਇਸ ਲਈ ਬੰਦਾ ਪੱਟੀ ਦੇ ਹਵਾਲੇ ਨਾਲ ਕਈ ਵਾਰ ਦੱਬੀ ਆਉਂਦਾ ਸਪੀਡ, ਪਰ ਅਜੇ ਵੀ ਕਈ ਵਾਰ ਸੜਕ 'ਤੇ ਗਲਤ ਪਾਰਕਿੰਗ, ਜਾਂ ਕਈ ਵਾਰ ਓਵਰ ਸਪੀਡ, ਜਾਂ ਕਈ ਵਾਰ ਕਰੋਸਿੰਗ, ਜਾਂ ਕਈ ਵਾਰ ਅਜੇ ਵੀ ਮਤਲਬ ਕਿ ਰੇੜੇ 'ਤੇ ਬਿਨਾਂ ਉਹ ਤੋਂ ਸਰੀਆ ਲੱਦਿਆ ਜੀ, ਕੁਛ ਲੱਦਿਆ ਜੀ, ਕਈ ਪਹਿਲੂ ਬਣਦੇ ਨੇ, ਜਿਹੜਾ ਹਾਦਸਾ ਫਿਰ ਇਹ ਕਾਰਨ ਵੀ ਇੱਕ ਹੈਗਾ। ਦੂਸਰਾ, ਜਿਵੇਂ ਤੁਸੀਂ ਕਿਹਾ ਕਿ ਬਿਲਕੁਲ ਇਹ ਗੱਲ ਦਰੁਸਤ ਹੈ ਕਿ ਠੰਡ ਦਾ ਅਸਰ ਇਕੱਲਾ ਸੜਕੀ ਆਵਾਜਾਈ 'ਤੇ ਜਾਂ ਕਾਰੋਬਾਰ 'ਤੇ ਕੰਮ ਕਰਤੇ ਨਹੀਂ ਪੈਂਦਾ, ਇਹਦਾ ਅਸਰ ਹਵਾਈ ਉਡਾਨ 'ਤੇ ਵੀ ਪੈ ਰਿਹਾ। ਅੱਜ ਮੈਂ ਦੇਖ ਰਿਹਾ ਸੀਗਾ, 150 ਤੋਂ ਵੱਧ ਤਾਂ ਜਿਹੜਾ ਸਾਡਾ ਇੰਟਰਨੈਸ਼ਨਲ ਏਅਰਪੋਰਟ, ਇੰਦਰਾ ਗਾਂਧੀ ਏਅਰਪੋਰਟ ਆ, ਉੱਥੇ ਉਡਾਨਾਂ ਰੱਦ ਹੋਈਆਂ ਨੇ।
ਅੱਛਾ ਜੀ।
ਅਤੇ ਦੇਰ ਨਾਲ ਤਾਂ ਚੱਲ ਰਹੇ, ਉੱਥੇ ਉਡਾਨਾਂ ਰੱਦ ਹੋਣਾ, ਮਤਲਬ ਇਹ ਆਪਣੇ ਆਪ 'ਚ ਅੰਦਾਜ਼ਾ ਲਾ ਲਓ ਕਿ ਧੁੰਦ ਦਾ ਕਿੰਨਾ ਜ਼ੋਰ ਹੋਏਗਾ ਕਿ ਉਡਾਨ ਸਮੇਂ ਸਿਰ ਉੱਡ ਨਹੀਂ ਪਾ ਰਹੀ।
ਜੀ।
ਦੂਸਰਾ, ਇਹਦਾ ਸਭ ਤੋਂ ਵੱਧ ਮਤਲਬ ਠੰਡ ਦਾ ਜਿਹੜਾ ਆਪਾਂ ਮੁਸ਼ਕਲ ਸਮਾਂ ਮੰਨਦੇ ਹਾਂ, ਉਹ ਮੰਨਦੇ ਹਾਂ ਆਪਾਂ ਕਿ ਜਿਹੜਾ ਬੇਘਰ ਲੋਕ ਨੇ, ਸੜਕਾਂ 'ਤੇ ਜ਼ਿੰਦਗੀ ਕੱਟਣ ਵਾਲੇ ਲੋਕ ਨੇ, ਹੱਥੀਂ ਕਿਰਤ ਕਰਨ ਵਾਲੇ ਮਜ਼ਦੂਰ ਲੋਕ ਨੇ, ਹੈ ਨਾ, ਉਹਨਾਂ ਲਈ ਜ਼ਿਆਦਾ ਗਰਮੀ, ਅਗਲਾ ਕਹਿੰਦਾ ਕਿ ਫਿਰ ਵੀ ਬੰਦਾ ਬਾਹਰ ਬੈਠ ਕੇ ਹੈ ਕੱਟ ਲੂਗਾ, ਸਰਦੀ ਕਿਵੇਂ ਕੱਟੇ। ਸੋ ਉਹ ਬਹੁਤ ਕੁਛ ਪ੍ਰਭਾਵਿਤ ਹੁੰਦਾ, ਇਸ ਲਈ ਪੂਰੀ ਕਹਿਰ ਦੀ ਠੰਡ ਹੈ ਜੀ, ਅਤੇ ਉੱਤਰੀ ਭਾਰਤ 'ਚ ਤਾਂ ਮਤਲਬ ਸੀਤ ਲਹਿਰ ਹੈ, ਅਤੇ ਹੱਡ ਚੀਰਮ ਜੀ ਨੂੰ ਆਪਣੇ ਠੰਡ ਕਹਿੰਦੇ ਨੇ, ਅਤੇ ਉੱਪਰ ਪਹਾੜਾਂ 'ਚ ਬਰਫ਼ਬਾਰੀ ਵੀ ਦੱਸੀ ਜਾ ਰਹੀ ਹੈ, ਅਤੇ ਇਸ ਦੇ ਨਾਲ ਹੀ ਮਤਲਬ ਮੌਸਮ ਵਿਭਾਗ ਦਾ ਇਹ ਵੀ ਕਹਿਣਾ ਕਿ ਅਗਲੇ 2 ਜਾਂ 3 ਦਿਨਾਂ ਤੱਕ ਮੀਂਹ ਦੀ ਸੰਭਾਵਨਾ। ਅਜੇ ਸੁੱਕੀ ਠੰਡ ਹੈ
ਜੀ,
ਸੁੱਕੀ ਠੰਡ ਦੇ ਨਾਲ ਨਾਲ ਦਿੱਲੀ ਵਰਗੇ ਖੇਤਰ ਦੇ ਵਿੱਚ ਤਾਂ ਪ੍ਰਦੂਸ਼ਣ ਦਾ ਸਿਖਰ ਹੈ, ਪਰ ਹੁਣ ਮੈਂ ਕਿਸੇ ਲੀਡਰ ਦਾ, ਕਿਸੇ ਰਾਸ਼ਟਰੀ ਮੀਡੀਆ ਦਾ ਬਿਆਨ ਨਹੀਂ ਸੁਣ ਰਿਹਾ ਜੀ ਕਿ ਹੁਣ ਦਿੱਲੀ ਦੇ ਪ੍ਰਦੂਸ਼ਣ ਦਾ ਕਾਰਨ ਕੀ ਹੈ। ਕਿ ਹੁਣ ਵੀ ਕਹਿ ਦੇਣ ਜਾਂਦਾ ਕਿ ਹਾਂ ਪਿਛਲੇ 3 ਮਹੀਨੇ ਪਹਿਲਾਂ ਜਿਹੜੀ ਪਰਾਲੀ ਸੀ ਜੀ ਉਹ ਕਾਰਨ ਹੋ ਸਕਦਾ, ਮਤਲਬ ਪਰ ਹੁਣ ਉਹ ਬੋਲੇ ਨਹੀਂ, ਹੁਣ ਚੁੱਪੇ ਵੱਟ ਲਈ। ਸੋ ਇਸ ਲਈ ਇਹ ਵੀ ਮੰਨਿਆ ਜਾ ਰਿਹਾ ਕਿ ਜੇ ਮੀਂਹ ਪੈ ਜਾਵੇ ਤਾਂ ਥੋੜਾ ਜਿਹਾ ਦਿੱਲੀ ਸਣੇ ਸਮੁੱਚੇ ਮਤਲਬ ਪ੍ਰਦੂਸ਼ਣ ਤੋਂ ਵੀ ਮੁਲਕ ਨੂੰ ਰਾਹਤ ਮਿਲੂਗੀ, ਤੇ ਉਹਦੇ ਨਾਲ ਸੁੱਕੀ ਠੰਡ ਕਰਕੇ ਜਿਹੜੇ ਗਲੇ ਖਰਾਬ ਜਾਂ ਜ਼ੁਕਾਮ ਜੇ ਉਹ ਦਿੱਕਤ ਆਉਂਦੀਆਂ ਉਹ ਵੀ। ਪਰ ਡਾਕਟਰਾਂ ਦਾ ਮੰਨਣਾ ਜੀ ਕਿ ਬਜ਼ੁਰਗਾਂ ਨੂੰ ਘੱਟੋ ਘੱਟ ਇਹਨਾਂ ਦਿਨਾਂ 'ਚ ਬਾਹਰ ਸੈਰ ਨਹੀਂ ਕਰਨੀ ਚਾਹੀਦੀ, ਖਾਸ ਕਰ ਉਸ ਸਮੇਂ ਤੱਕ ਜਦੋਂ ਤੱਕ ਧੁੱਪ ਨਾ ਨਿਕਲੇ।
ਜੀ
ਅਤੇ ਛੁੱਟੀਆਂ ਦਾ ਵਾਧਾ ਹੋ ਗਿਆ ਜੀ ਪੰਜਾਬ 'ਚ, ਜਿਹੜੀਆਂ ਛੁੱਟੀਆਂ 31 ਤਰੀਕ ਤੱਕ ਅੱਜ ਤੱਕ ਸੀ, ਸਵੇਰ ਨੂੰ ਸਕੂਲ ਖੁੱਲ੍ਹਣੇ ਸੀ, ਜਵਾਕਾਂ ਨਾਲੋਂ ਵੱਧ ਮਾਸਟਰਾਂ ਨੂੰ ਫਿਕਰ ਸੀ ਕਿ ਲੈ ਵੀ ਸਕੂਲ ਖੁੱਲ੍ਹ ਜਾਣੇ। ਸੋ ਇਸ ਲਈ ਮਾਸਟਰਾਂ ਦੇ ਜਵਾਕਾਂ ਲਈ, ਉਹਨਾਂ ਦੇ ਮਾਪਿਆਂ ਲਈ ਰਾਹਤ ਵੀ ਹੈ, ਅਤੇ ਪਰ ਜਿਹੜੇ ਕੰਮ ਕਾਜ 'ਤੇ ਜਾਣ ਵਾਲੇ ਇਕੱਲੇ ਜੋੜੇ ਹੁੰਦੇ ਨੇ ਮਾਪੇ, ਜਿਨ੍ਹਾਂ ਨਾਲ ਘਰ ਦੇ ਬਜ਼ੁਰਗ ਨਹੀਂ ਰਹਿੰਦੇ ਜਾਂ ਹੋਰ ਕੋਈ ਨਹੀਂ ਰਹਿੰਦਾ, ਉਹਨਾਂ ਲਈ ਫਿਰ ਮੁਸ਼ਕਲ ਆ ਕਿ ਲੈ 7 ਦਿਨ ਫਿਰ ਔਖੇ ਕੱਟਣੇ ਪੈਣੇ। ਹੁਣ 7 ਤਰੀਕ ਤੱਕ ਛੁੱਟੀਆਂ ਵੱਧ ਗਈਆਂ ਜੀ, 7 ਜਨਵਰੀ ਤੱਕ, 8 ਤਰੀਕ ਨੂੰ ਸਕੂਲ ਖੁੱਲ੍ਹਣਗੇ ਕਿਉਂਕਿ ਠੰਡ ਸਿਖਰ 'ਤੇ ਆ ਜਨਾਬ।
ਦੀਪਕ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ। ਇਸ ਸਾਰੇ ਵਰ੍ਹੇ ਦੌਰਾਨ ਇਹਨਾਂ ਸੈਗਮੈਂਟਸ ਰਾਹੀਂ ਬਹੁਤ ਸਾਰੀ ਵਧੀਆ ਵਡਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਣੀ ਅਗਲੀ ਗੱਲ ਨਵੇਂ ਸਾਲ 'ਚ ਪਰਸੋਂ ਹੋਏਗੀ, ਕੱਲ੍ਹ ਛੁੱਟੀ ਦਾ ਦਿਨ ਹੈ ਜੀ, 1 ਤਰੀਕ ਛੁੱਟੀ ਆ, ਸ਼ੁੱਕਰਵਾਰ ਨੂੰ ਗੱਲ ਕਰਾਂਗੇ। ਬਹੁਤ ਮਿਹਰਬਾਨੀ ਜੀ।
ਬਿਲਕੁਲ ਜੀ, ਸਭ ਨੂੰ ਐਡਵਾਂਸ ਦੇ ਵਿੱਚ, ਤੁਹਾਨੂੰ ਵੀ, ਆਪਣੀ ਟੀਮ ਨੂੰ ਵੀ, ਅਤੇ ਸਮੁੱਚੇ ਸਰੋਤਿਆਂ ਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਹਾਡੇ ਸੁਪਨੇ ਨਵੇਂ ਸਾਲ 'ਚ ਜ਼ਰੂਰ ਸਾਕਾਰ ਹੋਣ। ਬਹੁਤ ਬਹੁਤ ਸ਼ੁਕਰੀਆ,
ਬਹੁਤ ਧੰਨਵਾਦ ਦੀਪਕ ਜੀ, ਸਤਿ ਸ਼੍ਰੀ ਅਕਾਲ ਜੀ, ਪਰਸੋਂ ਗੱਲ ਕਰਦੇ ਹਾਂ।
ਬਹੁਤ ਸ਼ੁਕਰੀਆ,
ਥੈਂਕ ਯੂ,
ਸਤਿ ਸ਼੍ਰੀ ਅਕਾਲ।